ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਬਿਨ ਬੋਹਿਤ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਬਿਨ ਬੋਹਿਤ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਗੁਰੂ ਕੇ ਸਿਖਾ ਇਹ ਜਵਾਨ ਇਹ ਰਸਨਾ ਤੈਨੂੰ ਪਰਮਾਤਮਾ ਨੇ ਉਸ ਵਾਹਿਗੁਰੂ ਦੀ ਵਡਿਆਈ ਕਰਨ ਵਾਸਤੇ ਦਿੱਤੀ ਹੈ। ਅਸੀਂ ਜਦੋਂ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਦਾ ਵੇਰਵਾ ਪੜ੍ਹਦੇ ਹਾਂ ਪੰਜ ਕਰਮ ਇੰਦਰੀਆਂ ਪੰਜ ਗਿਆਨ ਇੰਦਰੀਆਂ ਜਿਹੜੀ ਸਾਡੀ ਜਵਾਨ ਹੈ ਇਹਨੂੰ ਦੋ ਵੱਖ ਵੱਖ ਇੰਦਰੀਆਂ ਵਿੱਚ ਗਿਣਿਆ ਗਿਆ। ਸਾਡੇ ਕੰਨ ਗਿਆਨ ਇੰਦਰੀਆਂ ਹਨ ਸਾਡੀਆਂ ਅੱਖਾਂ ਗਿਆਨ ਇੰਦਰੀਆਂ ਨੇ ਲੇਕਿਨ ਜਿਹੜੀ ਸਾਡੀ ਜਵਾਨ ਹੈ ਇਹਦੀ ਦੋਹਰੀ ਗਿਣਤੀ ਕੀਤੀ ਹੈ ਇੱਕ ਕਰਮ ਇੰਦਰਾ ਅਤੇ ਇੱਕ ਗਿਆਨ ਇੰਦਰਾ। ਕਰਮ ਇੰਦਰਾ ਤੋਂ ਭਾਵ ਜੋ ਪ੍ਰਸ਼ਾਦਾ ਪਾਣੀ ਬੜਿਆ ਉਹ ਆਪਾਂ ਛਕ ਲਿਆ ਗਿਆਨ ਇੰਦਰੇ ਤੋਂ ਭਾਵ ਇਹ ਵੀ ਆਪਾਂ ਕਹਿੰਦੇ ਇਹ ਤੱਤਾ ਇਹ ਠੰਡਾ ਇਹ ਕੌੜਾ ਲੇਕਿਨ ਇਹਦੇ ਨਾਲ ਸਾਨੂੰ ਗੋਇੰਦਵਾਲ ਤੋਂ ਆਵਾਜ਼ ਆਉਂਦੀ ਪਿਆਰਿਆ ਜ਼ਿੰਦਗੀ ਪ੍ਰਜੰਤ ਕੱਲਾ ਆਪਣੀ ਜ਼ਿੰਦਗੀ ਨੂੰ ਖਾਣ ਚ ਨਾ ਲਾ। ਆਪਾਂ ਤਕਰੀਬਨ ਇਹ ਜਵਾਨ ਦੀ ਵਰਤੋਂ ਖਾਣ ਪੀਣ ਵਿੱਚ ਲਾਉਂਦੇ ਹਾਂ ਵੀ ਆਪਾਂ ਗੁਰਮੁਖਾ ਕਥਾ ਅਤੇ ਕੀਰਤਨ ਬਾਅਦ ਵਿੱਚ ਸੁਣਾਂ ਕਿਤੇ ਖੀਰ ਠੰਡੀ ਨਾ ਹੋ ਜਾਏ। ਯਾਦ ਰੱਖਿਆ ਜੇ ਇਸ ਗੜੇ ਤੋਂ ਥੱਲੇ ਜੋ ਵੀ ਚਲਾ ਗਿਆ ਉਹਨੇ ਵਿਸ਼ਟਾ ਬਣਨਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਬੜਾ ਪੀਤਾ ਏ ਲੇਕਿਨ ਕਦੇ ਆਪਣਾ ਮੂੰਹ ਰੱਜਿਆ ਨਹੀਂ ਵੀ ਹੁਣ ਬਸ ਕਰ ਜਾ। ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕਿਤੇ ਜਿੱਚਰ ਹਰ ਰਸ ਭਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਰਸ ਨਾ ਲਿਆ ਉਹਨਾਂ ਚਿਰ ਗੁਰਮੁਖਾ ਤੈਨੂੰ ਸੰਤੋਖ ਨਹੀਂ ਆਉਣਾ। ਇਹ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਵਿਸ਼ੇਸ਼ ਤੌਰ ਤੇ ਇਹ ਫਰਮਾਨ ਦਿੱਤਾ ਹੈ ਤੇ ਨਾਲ ਇਹ ਕਿਹਾ ਗਿਆ ਵੀ ਗੁਰਮੁਖਾ ਜਿੰਨਾ ਚਿਰ ਤੇਰੇ ਪ੍ਰਾਣ ਨੇ ਉਪਰਾਲਾ ਕਰਕੇ ਵਾਹਿਗੁਰੂ ਦੀ ਸਿਫਤ ਸਲਾਹ ਕਰ, ਬਾਕੀ ਇਹ ਗੱਲ ਦਾ ਖਿਆਲ ਰੱਖੀ ਤੇਰੀ ਮਰਜ਼ੀ ਦੇ ਮੁਤਾਬਕ ਕੁਝ ਨਹੀਂ ਹੋਣਾ। ਜੇ ਤੂੰ ਇਹ ਕਵੇਂ ਨਾ ਵੀ ਮੈਂ ਆਹ ਚਾਹੁੰਦਾ ਤੇ ਆਹ ਹੋ ਜਾ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਅਕਾਲ ਪੁਰਖ ਦਾ ਹੁਕਮ ਹੈ ਉਹਦੀ ਆਗਿਆ ਮੁਤਾਬਕ ਉਹਦੇ ਹੁਕਮ ਦੇ ਮੁਤਾਬਕ ਸਾਰਾ ਕੁਝ ਹੋਵੇਗਾ, ਤੇਰੀ ਮਰਜ਼ੀ ਨਹੀਂ ਚੱਲਣੀ। ਯਾਦ ਰੱਖੀ ਤੂੰ ਹੁਕਮ ਦੇ ਵਿੱਚ ਹੀ ਮਾਂ ਦੇ ਗਰਭ ਵਿੱਚ ਆਇਆ, ਹੁਕਮ ਦੇ ਵਿੱਚ ਤੂੰ ਸੰਸਾਰ ਵਿੱਚ ਆਇਆ ਤੇ ਹੁਕਮ ਦੇ ਵਿੱਚ ਤੂੰ ਸੰਸਾਰ ਤੋਂ ਚਲਾ ਜਾਏਗਾ। ਇਸ ਕਰਕੇ ਉਪਰਾਲਾ ਕਰ ਉਸ ਪਰਿਪੂਰਨ ਪ੍ਰਮਾਤਮਾ ਦੇ ਹੁਕਮ ਨੂੰ ਸੱਚ ਕਰਕੇ ਮਰਨ ਦਾ। ਔਰ ਇਹ ਮੰਨਿਆ ਕਿਵੇਂ ਜਾਏਗਾ? ਉਹ ਢੰਗ, ਉਹ ਤਰੀਕਾ, ਉਹ ਤਕਨੀਕ ਸਤਿਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਥੇ ਬਖਸ਼ੀ ਹੈ। ਉਪਰਾਲਾ ਕਰੋ, ਆਪਾਂ ਬੈਠੇ ਇੱਥੇ ਹਾਂ, ਮਨ ਸਾਡਾ ਦੂਰ ਚਲਾ ਗਿਆ। ਮੈਂ ਜਦੋਂ ਵੀ ਕਥਾ ਕਰਦਾ ਤੇ ਕਹਿੰਦਾ ਗੁਰਮੁਖੋ ਬੋਲੋ ਵਾਹਿਗੁਰੂ, ਉਹਦੇ ਕਹਿਣ ਦਾ ਇੱਕੋ ਇੱਕ ਭਾਵ ਹੈ ਵੀ ਜਿਹੜੇ ਮਨ ਨੂੰ ਆਪਾਂ ਸਮਝਾਉਣਾ ਉਹ ਤਾਂ ਪਤਾ ਨਹੀਂ ਪ੍ਰਦੇਸ਼ ਵਿੱਚ ਗਿਆ ਤੇ ਉਹਨੂੰ ਇੱਥੇ ਲਿਆਈਏ ਵੀ ਗੁਰਮੁਖਾ ਕਿ ਤੂੰ ਵੀ ਟਿਕ ਕੇ ਬਹਿ ਜਾ। ਕਿਸੇ ਵਿਦਵਾਨ ਦੇ ਬਚਨ ਨੇ ਮਨਾ ਸ਼ਤਾਨਾ ਬੇਈਮਾਨਾ ਕਦੇ ਤਾਂ ਟੇਕੇ ਬਹਿ ਜਾ, ਨਿਤ ਸਿਆਪੇ ਤੇਰੇ ਕਰਦਾ ਕਦੇ ਤਾਂ ਟੇਕੇ ਬਹਿ ਜਾ। ਇਹ ਕਿਸੇ ਵਿਦਵਾਨ ਦੇ ਬੋਲ ਨੇ, ਬਾਣੀ ਦੇ ਨਹੀਂ। ਮਨਾ ਸ਼ਤਾਨਾ ਬੇਈਮਾਨਾ ਕਦੇ ਤਾਂ ਟੇਕੇ ਬਹਿ ਜਾ, ਨਿਤ ਸਿਆਪੇ ਤੇਰੇ ਕਰਨਾ ਕਦੇ ਤਾਂ ਟੇਕੇ ਬਹਿ ਜਾ। ਇਸ ਮਨ ਨੂੰ ਸਮਝਾਉਣ ਲਈ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਤੇ ਨਾਲ ਮੈਂ ਪਹਿਲਾਂ ਬੇਨਤੀ ਕਰਦਿਆਂ ਕਿਉਂਕਿ ਹੁਕਮਨਾਮਾ ਲਮੇਰਾ ਬਹੁਤ ਸਾਰੇ ਅਰਥਾਂ ਵਿੱਚ ਕਮੀ ਪੇਸ਼ੀ ਰਹਿ ਜਾਏਗੀ, ਇਸ ਗੱਲ ਦੀ ਮੈਨੂੰ ਮਾਫ਼ੀ ਦੇਣੀ ਤੇ ਸਤਿਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰਨੀ ਵੀ ਪਾਤਸ਼ਾਹ ਮੈਨੂੰ ਸਮਤ ਦੇਣ ਤਾਂ ਕਿ ਮੈਂ ਬਰੀਕੀ ਦੇ ਨਾਲ ਇਸ ਸ਼ਬਦ ਨੂੰ ਸਮਝ ਸਕਾਂ। ਜਿਵੇਂ ਹਜ਼ੂਰ ਕਿਰਪਾ ਕਰਦੇ ਸਰਵਣ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨਕੇ ਸਾਥ ਤਰੇ।
ਜਿਨ੍ਹਾਂ ਨੇ ਸੱਚੇ ਗੁਰੂ ਦੀ ਸੇਵਾ ਕੀਤੀ ਹੈ ਨਾ, ਜੇ ਕਿਤੇ ਆਪਣਾ ਉਹਨਾਂ ਨਾਲ ਸੰਪਰਕ ਹੋ ਜਾਏ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਬਹਾਨਾ ਬਣ ਜਾਂਦਾ, ਉਤਰ ਜਾਂਦੇ ਹਨ। ਸਾਡੇ ਸਿੱਖ ਜਗਤ ਵਿੱਚ ਬਾਬਾ ਬਿਧੀ ਚੰਦ ਨੂੰ ਬਹੁਤ ਮਹਾਨ ਸਤਿਕਾਰ ਮਿਲਿਆ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋਈ ਦੀਨਾ, ਕਮੀ ਕਿਸੇ ਗੱਲ ਕੀ ਨਾ। ਇਹਦਾ ਪਿਛੋਕੜ ਕੀ ਹੈ? ਬਾਬਾ ਬਿਧੀ ਚੰਦ ਦੇ ਨਾਨਕੇ ਸਰਿਆੜੀ ਨਗਰ ਸਨ, ਵੱਡੀ ਸਰਿਆੜੀ ਜਿਹਨੂੰ ਆਪਾਂ ਕਹਿੰਦੇ ਹਾਂ। ਜਿਹੋ ਜਿਹੇ ਵਾਤਾਵਰਨ ਵਿਚਰੀਏ ਉਹਦਾ ਕੁਦਰਤੀ ਤੌਰ ਤੇ ਮਨੁੱਖੀ ਮਨ ਤੇ ਪ੍ਰਭਾਵ ਪੈ ਜਾਂਦਾ ਹੈ, ਕਿਉਂਕਿ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ ਬਾਸਨ ਕਾਰੋ ਪਰਸੀਏ ਤੋ ਕਿਛ ਲਾਗੇ ਦਾਗ। ਰਸੋਈ ਵਿੱਚ ਆਪਾਂ ਕਿੰਨੇ ਵੀ ਕੱਪੜੇ ਸੰਕੋਚ ਕੇ ਰੱਖੇ ਤੇ ਮਾੜਾ ਮੋਟਾ ਸਬਜ਼ੀ ਦਾ ਦਾਲ ਭਾਜੀ ਦਾ ਦਾਗ ਲੱਗ ਜਾਂਦਾ। ਉਹਨਾਂ ਸੰਸਕਾਰਾਂ ਦੇ ਮੁਤਾਬਕ ਬਾਬਾ ਬਿਧੀ ਚੰਦ ਨੇ ਕਿਸੇ ਨਗਰ ਚੋਂ ਮੱਝਾਂ ਕੱਢੀਆਂ, ਮੱਝਾਂ ਵਾਲੇ ਸੁਚੇਤ ਹੋ ਗਏ ਤੇ ਕੁਦਰਤੀ ਤੌਰ ਤੇ ਬਾਬਾ ਬਿਧੀ ਚੰਦ ਜੀ ਚੋਲੇ ਨਗਰ ਆਏ ਨੇ। ਇਹ ਚੋਲਾ ਨਗਰ ਉਹ ਹੈ ਜਿਹਦਾ ਨਾਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਚੋਲਾ ਰੱਖਿਆ। ਇਹਦਾ ਪਹਿਲਾ ਨਾਮ ਭੈਣੀ ਸੀ। ਜਦੋਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਇੱਥੇ ਗਏ ਨੇ ਨਾ, ਤੇ ਇੱਕ ਬੀਬੀ ਇੱਕ ਮਾਤਾ ਨੇ, ਜਿਹਨੂੰ ਆਪਾਂ ਚੂਰੀ ਕਹਿ ਦਿੰਦੇ, ਹੁਣ ਤਾਂ ਕੋਈ ਚੂਰੀ ਜਾਣਦਾ ਨਹੀਂ, ਉਹਨੇ ਬੜੀ ਸੋਹਣੀ ਚੂਰੀ ਕੁੱਟ ਕੇ ਦਿੱਤੇ ਤੇ ਜਿਹਨੂੰ ਚੋਲਾ ਕਿਹਾ ਜਾਂਦਾ ਸੀ ਤੇ ਗੁਰਦੇਵ ਨੇ ਆਖਿਆ ਬੀਬੀ ਦਾ ਨਾਂ ਚੋਲਾ ਹੋ ਗਿਆ ਅੱਜ ਤੋਂ। ਤੇ ਪਿੰਡ ਵਾਲੇ ਕਹਿਣ ਲੱਗੇ ਬਾਬਾ ਜੀ ਸਾਡੇ ਪਿੰਡ ਦਾ ਨਾਂ ਤਾਂ ਸਰਕਾਰੀ ਕਾਗਜ਼ਾਂ ਵਿੱਚ ਭੈਣੀ ਕਰਕੇ ਲਿਖਿਆ। ਤੇ ਕੋਲੋਂ ਭਾਈ ਗੁਰਦਾਸ ਜੀ ਕਹਿਣ ਲੱਗੇ ਗੁਰਮੁਖੋ ਜਿਹਨੇ ਇਹ ਚੋਲਾ ਸਾਹਿਬ ਕਿਹਾ ਗੁਰਮੁਖੋ ਇਹ ਨਾਂ ਵੀ ਬਦਲ ਲਏਗਾ। ਉਸ ਨਗਰ ਦੇ ਵਿੱਚ ਇੱਕ ਗੁਰੂ ਕਾ ਪਿਆਰਾ ਭਾਈ ਅਦਲੀ ਜੀ ਰਹਿੰਦੇ ਸਨ ਔਰ ਜਦੋਂ ਉਹਨਾਂ ਜ਼ਿਮੀਂਦਾਰਾਂ ਨੇ ਉੱਚੀ ਉੱਚੀ ਰੌਲਾ ਪਾਇਆ ਤੇ ਬਾਬਾ ਵਿਧੀ ਚੰਦ ਨੇ ਉਹ ਆਪਣੀਆਂ ਮੱਝਾਂ ਉਹ ਛੱਪੜ ਵਿੱਚ ਵਾੜ ਦਿੱਤੀਆਂ। ਭਾਈ ਅਦਲੀ ਜੀ ਕੋਲ ਚਲੇ ਗਏ, ਬਾਬਾ ਜੀ ਮੇਰੇ ਮਗਰ ਬੰਦੇ ਲੱਗੇ ਨੇ, ਮਦਦ ਕਰੋ। ਕਹਿਣ ਲੱਗੇ ਵੀ ਗੁਰਮੁਖਾ ਆ ਲੈ ਮਾਲਾ ਤੇ ਵਾਹਿਗੁਰੂ ਵਾਹਿਗੁਰੂ ਕਹੀ ਚੱਲ। ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਜਿਹੜਾ ਸਾਡੀ ਮੱਝਾਂ ਵਾਲਾ ਚੋਰ ਹੈ ਨਾ ਇੱਥੇ ਗਿਆ। ਆਏ ਕਹਿੰਦੇ ਭਾਈ ਜੀ ਤੁਹਾਡੇ ਤੋਂ ਇਹ ਆਸ ਨਹੀਂ ਵੀ ਤੁਸੀਂ ਇਹ ਵੀ ਕੰਮ ਕਰਦੇ ਹੋ, ਮੱਝਾਂ ਅਸੀਂ ਪਛਾਣ ਆਏ ਹਾਂ ਤੇ ਚੋਰ ਤੁਹਾਡੇ ਕੋਲ ਹੈ ਤੇ ਕਿਰਪਾ ਕਰਕੇ ਸਾਨੂੰ ਦੇ ਦਿਓ। ਭਾਈ ਅਦਲੀ ਜੀ ਕਹਿਣ ਲੱਗੇ ਗੁਰਮੁਖ ਮੇਰੇ ਕੋਲ ਤਾਂ ਆਹ ਗੁਰਮੁਖ ਪਿਆਰਾ ਬੈਠਾ ਜੀ, ਚੋਰ ਇੱਥੇ ਲੈ ਜਾਓ। ਯਾਦ ਰੱਖਣਾ ਆਪਾਂ ਗੁਰਬਾਣੀ ਤਾਂ ਪੜ੍ਹਦੇ ਪਰ ਗੁਰਮੁਖ ਇਕਾਗਰ ਚਿੱਤ ਹੋ ਕੇ ਨਹੀਂ ਪੜ੍ਹਦੇ, ਇਹ ਸਾਡੇ 'ਚ ਬਹੁਤ ਵੱਡੀ ਕਮਜ਼ੋਰੀ ਹੈ। ਆਪਾਂ ਕੰਮ ਨਿਬੇੜ ਲਈ ਕਰਦੇ ਹਾਂ, ਆਪਾਂ ਬਾਣੀ ਗਿਣ ਗਿਣ ਕੇ ਪੜ੍ਹਦੇ ਹਾਂ ਵੀ ਮੈਨੂੰ ਇਹਦਾ ਫਾਇਦਾ ਕਿੰਨਾ ਹੋਵੇਗਾ। ਬਾਣੀ ਵਪਾਰ ਨਹੀਂ। ਯਾਦ ਰੱਖਣਾ ਪਿਆਰ ਤੇ ਵਪਾਰ ਵਿੱਚ ਬੜਾ ਫਰਕ ਜੇ, ਵਪਾਰ ਨਾਲ ਬਾਤ ਨਹੀਂ ਜੇ ਬਣਨੀ। ਗੁਰੂ ਨਾਨਕ ਦੇ ਮਿਸ਼ਨ ਦੇ ਮੁਤਾਬਕ ਅਸੀਂ ਵਪਾਰ ਨਹੀਂ ਕਰਨਾ, ਪਿਆਰ ਕਰਨਾ। ਮੈਂ ਹੁਣੇ ਮੱਥਾ ਟੇਕੇ ਹਾਂ ਤੇ ਇੱਕ ਬੀਬੀ ਮੈਨੂੰ ਮਿਲੀ, ਉਹਨੇ ਬੜੀ ਕੋਸ਼ਿਸ਼ ਕੀਤੀ ਮੈਨੂੰ ਘੇਰ ਲਿਆ। ਆਖਿਰਕਾਰ ਮੈਂ ਜਾਣ ਕੇ ਸਮਝਿਆ, ਮੈਂ ਸ਼ੋਅ ਕੀਤਾ ਮੈਨੂੰ ਸੁਣਦਾ ਨਹੀਂ, ਜਾਣ ਕੇ ਬੋਲਾ ਬਣ ਗਿਆ ਮੈਂ। ਪਰ ਉਹਨੇ ਪੈਰਵਾਈ ਬੜੀ ਕੀਤੀ, ਘੇਰ ਲਿਆ ਮੈਨੂੰ ਇੱਥੇ ਆਣ ਕੇ। ਕਹਿੰਦੇ ਬਾਬਾ ਜੀ ਮੈਂ ਬਾਣੀ ਬੜੀ ਪੜ੍ਹਦੀ। ਮੈਂ ਕਿਹਾ ਬੀਬੀ ਚੰਗੀ ਗੱਲ ਹੈ। ਕਹਿਣ ਲੱਗੀ ਬਾਣੀ ਪੜ੍ਹਦੀ ਵੀ ਹਾਂ ਤੇ ਸੁਣਦੀ ਵੀ ਹਾਂ ਤੇ ਜੇ ਮੇਰਾ ਮਨ ਭਲਾ ਨਾ ਵੀ ਲੱਗੇ ਤੇ ਮੇਰੇ ਲੇਖਾ ਜੋ ਗਿਣਤੀ ਜਮ੍ਹਾਂ ਹੁੰਦਾ ਜਾਂਦਾ। ਮੈਂ ਹੱਸ ਪਿਆ। ਹੁਣ ਵੇਖੋ ਵੀ ਬਾਣੀ ਪੜ੍ਹੀ ਫਿਰ ਪਹਿਲਾਂ ਜਮ੍ਹਾਂ ਹੋਣਾ ਚਾਹੀਦਾ। ਯਾਦ ਰੱਖਣਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਆਪਾਂ ਭੋਜਨ ਛਕਣਾ ਤੇ ਇਹਦੇ ਚ ਪ੍ਰੋਟੀਨ ਕਿਹੜਾ, ਵਿਟਾਮਿਨ ਬੀ ਕਿਹੜਾ ਤੇ ਵਿਟਾਮਿਨ ਸੀ ਕਿਹੜਾ, ਇਹ ਰੱਬ ਨੇ ਵੰਡਣਾ। ਆਪਾਂ ਕੇਵਲ ਤੇ ਕੇਵਲ ਉਹਦਾ ਨਾਂ ਲਈਏ। ਆਪਾਂ ਤਾਂ ਪਹਿਲਾਂ ਲੇਖਾ ਕਰਦੇ ਪਈ ਨੇ, ਪਾਠ ਕਰਾਂ ਕਿਤੇ ਆ ਮਿਲ ਜਾਏ। ਯਾਦ ਰੱਖਿਆ ਜੇ ਲੇਖੇ ਕਦੇ ਨਾ ਛੁੱਟੀਏ। ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮੈਂ ਹਰ ਕਥਾ ਵਿੱਚ ਤੁਹਾਨੂੰ ਬੇਨਤੀ ਕਰਦਾ ਪਿਆਰਿਓ, ਪਾਠਾਂ ਦੀ ਗਿਣਤੀ ਕਰ ਲਾਂਗੇ, ਪਾਪਾਂ ਦੀ ਗਿਣਤੀ ਨਹੀਂ ਜੇ ਹੋਣੀ। ਆਪਾਂ ਪਾਠ ਤਾਂ ਗਿਣ ਲਾਂਗੇ, ਇੰਨੇ ਕੀਤੇ ਨੇ, ਪਾਪਾਂ ਦੀ ਗਿਣਤੀ ਨਹੀਂ ਹੋਣੀ। ਇਹਨੂੰ ਇਹੋ ਹੀ ਆਖਿਆ ਕਰੀਏ, ਹਮ ਅਪਰਾਧੀ ਸਤ ਭੂਲਤੇ ਤੁਮ ਬਖਸ਼ਣ ਆ ਰਹੇ। ਅਸੀਂ ਪੈਰ ਪੈਰ ਤੇ ਗਲਤੀਆਂ ਕਰਦੇ ਹਾਂ, ਸਾਨੂੰ ਬਖਸ਼ ਲਾ। ਭਾਈ ਅਦਲੀ ਜੀ ਕਹਿਣ ਲੱਗੇ ਵੀ ਗੁਰਮੁਖ ਆ ਬੈਠਾ ਹੈ, ਜੇ ਕੋਈ ਸ਼ੱਕ ਪੈਂਦਾ ਤੇ ਵੇਖ ਲਓ, ਪਰ ਇੱਕ ਮੈਂ ਤੁਹਾਨੂੰ ਕਹਿ ਦਿਆਂ ਵੀ ਡੰਗਰ ਪਛਾਣ ਆਓ। ਬਾਬਾ ਜੀ ਇਹ ਤਾਂ ਮਹਾਂਪੁਰਸ਼ ਹੈ, ਬ੍ਰਹਮ ਗਿਆਨੀ ਹੈ, ਅਜੇ ਮੱਝਾਂ ਰਾਤ ਕੱਢੀਆਂ ਤੇ ਕਹਿੰਦੇ ਮਹਾਂਪੁਰਸ਼। ਉਹਨਾਂ ਨੇ ਜਾ ਕੇ ਨਿਗਾਹ ਮਾਰੀ ਤੇ ਕਹਿਣ ਲੱਗੇ ਬਾਬਾ ਜੀ ਅਸੀਂ ਕਾਲੇ ਕਾਲੇ ਵੇਖਿਆ ਨਹੀਂ ਤੇ ਮੱਝਾਂ ਤਾਂ ਹੋਰ ਨੇ। ਜਦੋਂ ਚਲੇ ਗਏ ਨਾ ਤੇ ਬਾਬਾ ਵਿਧੀ ਚੰਦ ਜੀ ਬੜਾ ਸੁਭਾਅ ਬੜਾ ਹਸਮੁਖ ਸੀ, ਕਹਿਣ ਲੱਗੇ ਆਪਾਂ ਬਾਬਾ ਜੀ ਸੌਦਾ ਨਾ ਮਾਰ ਲਈਏ। ਕਹਿੰਦੇ ਕਿਹੜੀ ਗੱਲ ਦਾ? ਕਹਿੰਦੇ ਵੇਖੋ ਵੀ ਆ ਮਾਲਾ ਫੜੀ ਹੈ ਤੇ ਮੈਨੂੰ ਉਹ ਕਹਿੰਦੇ ਬ੍ਰਹਮ ਗਿਆਨੀ ਦੇ ਦਿਓ। ਕਹਿੰਦੇ ਗੁਰਮੁਖਾ ਮਾਲਾ ਨਹੀਂ ਬਚਾਇਆ, ਜਿਹਨੂੰ ਚੇਤੇ ਕਰਦਾ ਉਹਨੇ ਬਚਾਇਆ ਹੀ, ਇਹ ਤਾਗੇ ਨੇ ਨਹੀਂ ਬਚਾਇਆ। ਬਾਬਾ ਜੀ ਕਿਰਪਾ ਕਰੋ ਮੈਨੂੰ ਆਪਣੇ ਚੇਲੇ ਬਣਾ ਲਓ। ਕਹਿਣ ਲੱਗੇ ਗੁਰਮੁਖਾ ਮੈਂ ਤਾਂ ਆਪ ਚੇਲਾ ਹੈ। ਅੱਜ ਸਾਡੇ ਸੰਤ ਮਹਾਤਮਾ ਕੋਸ਼ਿਸ਼ ਕਰਦੇ ਆਪਣੇ ਨਾਲ ਜੋੜਨ ਦਾ। ਗੁਰਮੁਖ ਆਪਾਂ ਗੁਰੂ ਕੇ ਸਿੱਖ, ਆਪਾਂ ਗੁਰੂ ਨਾਲ ਜੁੜਿਆ ਕਰੀਏ। ਗਿਆਨੀ ਜੀ ਫਿਰ ਇਹਦਾ ਭਾਵ ਸੰਤਾਂ ਕੋਲ ਨਾ ਜਾਇਆ ਕਰੀਏ। ਗੁਰਮੁਖੋ ਵਿਚੋਲਾ ਜਿਹੜਾ ਨਾ ਉਹਦਾ ਕੰਮ ਰਿਸ਼ਤਾ ਕਰਾਉਣਾ, ਪਰ ਵਿਚੋਲਾ ਪਤੀ ਨਹੀਂ ਹੋ ਸਕਦਾ। ਅਸੀਂ ਕਥਾ ਕਰਦੇ ਹਾਂ ਸਾਨੂੰ ਵਿਚੋਲੇ ਤੱਕ ਸੀਮਤ ਰੱਖਿਆ ਕਰੋ, ਉਹਦਾ ਧਿਆਨ ਨਾ ਧਰਿਆ ਕਰੋ। ਜੇ ਕੋਈ ਸਾਨੂੰ ਰੱਬ ਦਾ ਪਿਆਰਾ ਸੰਤ ਮਹਾਤਮਾ ਗੁਰੂ ਨਾਲ ਜੋੜਦਾ ਤੇ ਉਹਨੂੰ ਵਿਚੋਲਾ ਕਰਕੇ ਜਾਣੀਏ, ਉਹਨੂੰ ਗੁਰੂ ਨਾ ਮੰਨ ਲਈਏ। ਗੁਰੂ ਸਾਡਾ ਕੇਵਲ ਤੇ ਕੇਵਲ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਰੋ ਵਿਚਾਰ ਭਾਈ ਅਦਲੀ ਜੀ ਬਾਬਾ ਵਿਧੀ ਚੰਦ ਨੂੰ ਨਾਲ ਲੈ ਕਰਕੇ ਤਰਨ ਤਾਰਨ ਸਾਹਿਬ ਆਏ, ਹਜ਼ੂਰ ਨੇ ਉਹਦੇ ਤੇ ਕਿਰਪਾ ਕੀਤੀ ਔਰ ਅੱਜ ਤੱਕ ਉਸ ਗੁਰੂ ਕੇ ਲਾਲ ਨੂੰ ਆਪਾਂ ਚੇਤੇ ਕਰਦੇ ਹਾਂ ਔਰ ਗੁਰੂ ਕੀ ਸੇਵਾ ਕੀਤੀ ਤੇ ਸਤਿਗੁਰੂ ਪਾਤਸ਼ਾਹ ਨੇ ਪ੍ਰਸੰਨ ਹੋ ਕਰਕੇ ਇਹਦੇ ਨਾਲ ਮੈਂ ਹੁਣੇ ਬੇਨਤੀ ਕੀਤੀ ਵੀ ਆਪਾਂ ਕਮਰਸ਼ੀਅਲ ਹਾਂ। ਬਾਬਾ ਵਿਧੀ ਚੰਦ ਜੀ ਘੋੜੇ ਲੈ ਕੇ ਆਏ ਲਾਹੌਰ ਤੋਂ ਤੇ ਕਹਿੰਦੇ ਵਿਧੀ ਚੰਦਾ ਜੋ ਮੰਗਣਾ ਹੀ ਮੰਗ। ਤੇ ਆਪਾਂ ਤਾਂ ਬਹੁਤੇ ਮੰਗ ਮੰਨਦੇ ਹਾਂ ਵੀ ਸਾਡੇ ਕਾਕੇ ਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲ ਜਾਏ। ਹੁਣ ਬਸ ਇੱਕੋ ਮੰਗ ਰਹਿ ਗਈ ਜੀ, ਆਸਟ੍ਰੇਲੀਆ ਦਾ ਵੀਜ਼ਾ, ਕੈਨੇਡਾ ਦਾ ਵੀਜ਼ਾ। ਜੇ ਵੀਜ਼ਾ ਮੰਗਣਾ ਤੇ ਗੁਰੂ ਨਾਨਕ ਦੇ ਚਰਨਾਂ ਦਾ ਮੰਗੋ ਜਿਹੜਾ ਇੱਥੇ ਤੇ ਉੱਥੇ ਸਾਨੂੰ ਤਾਰ ਦੇ। ਮੈਂ ਇਹ ਨਹੀਂ ਕਹਿ ਰਿਹਾ ਵੀ ਬਾਹਰ ਜਾਣਾ ਕੋਈ ਪਾਪ ਕਿਹਦਾ, ਗਲਤ ਅਰਥ ਨਾ ਕਰਨਾ ਵੀ ਕਹਿੰਦੇ ਜੀ ਕਹਿੰਦੇ ਬਾਹਰ ਨਾ ਜਾਓ, ਜਾਓ। ਪਰ ਮਿੱਤਰੋ ਉੱਥੇ ਹਰਿਮੰਦਰ ਸਾਹਿਬ ਨਹੀਂ ਮਿਲਣਾ ਜਿੱਥੇ ਧੰਨ ਗੁਰੂ ਪਾਤਸ਼ਾਹ ਦੇ ਇਸ਼ਨਾਨ ਕਰਨ ਨਾਲ ਪਾਪ ਕੱਟੇ ਜਾਂਦੇ ਨੇ। ਮੈਂ ਬਾਹਰ ਨੂੰ ਕੰਡੈਮ ਨਹੀਂ ਕਰ ਲਿਆ, ਮੈਂ ਨਾਲ ਹੀ ਮੁਆਫ਼ੀ ਮੰਗਲਾਂ, ਮੁੜ ਕੇ ਕਹਿਣਾ ਵੀ ਗਿਆਨੀ ਜੀ ਮੁਆਫ਼ੀ ਮੰਗੋ। ਉੱਥੇ ਤਰਨ ਤਾਰ ਨਹੀਂ ਜੇ ਮਿਲਣਾ, ਉੱਥੇ ਕੇਸਗੜ੍ਹ ਅਨੰਦਪੁਰ ਸਾਹਿਬ ਨਹੀਂ ਜੇ ਮਿਲਣਾ ਜਿੱਥੇ ਪੰਜਾਂ ਦੇ ਸਿਰ ਕੱਟ ਕੇ ਗੁਰੂ ਨੇ ਜਿੰਦਿਆਂ ਕੀਤਾ। ਉੱਥੇ ਦਮਦਮਾ ਸਾਹਿਬ ਨਹੀਂ ਜੇ ਮਿਲਣਾ ਜਿੱਥੇ ਮੇਰੇ ਗੁਰਦੇਵ ਨੇ ਭਾਈ ਮਨੀ ਸਿੰਘ ਨੂੰ ਬਿਠਾ ਕੇ ਤੇ ਗੁਰੂ ਕੀ ਬਾਣੀ ਉਚਾਰਨ ਕੀਤੀ। ਮੇਰੇ ਕਹਿਣ ਤੋਂ ਪਾਪ ਆਪਾਂ ਕਿਤੇ ਵੀ ਜਾਈਏ, ਪਰ ਸਾਡੇ ਮਨ ਵਿੱਚ ਭਾਵਨਾ ਚਾਹੀਦੀ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਅਸੀਂ ਮਨ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਨਾਲ ਜੁੜਨ ਦਾ ਉਪਰਾਲਾ ਕਰਨਾ। ਹਜ਼ੂਰ ਸਾਡੇ ਤੇ ਕਿਰਪਾ ਕਰੋ ਵਿਚਾਰ। ਗੁਰਦੇਵ ਕਹਿੰਦੇ ਜੋ ਮੰਗਣਾ ਹੀ ਮੰਗ। ਆਪਾਂ ਪਦਾਰਥ ਮੰਗਦੇ ਹਾਂ, ਬਾਬਾ ਵਿਧੀ ਚੰਦ ਨੰਬਰ ਇੱਕ ਤਾਰਿਆ, ਉਹਨੇ ਪਦਾਰਥ ਨਹੀਂ ਮੰਗਿਆ। ਕਹਿਣ ਲੱਗੇ ਬੜੇ ਖੁਸ਼ ਹਾਂ। ਤਾਂ ਬਾਬਾ ਵਿਧੀ ਚੰਦ ਜੀ ਕਹਿਣ ਲੱਗੇ ਮੈਨੂੰ ਤਾਂ ਚਾਹੀਦੀ ਤੇਰੀ ਖੁਸ਼ੀ ਹੈ, ਮੈਨੂੰ ਤਾਂ ਮੇਰੀ ਮੰਗ ਹੀ ਕੋਈ ਨਹੀਂ, ਮੰਗ। ਉਹਨੇ ਆਖਿਆ ਨਾਮ ਦਾ ਰੰਗ ਸਾਧ ਦਾ ਸੰਗ ਨੇਚਾ ਭੰਗ ਬਖਸ਼। ਆ ਦੁਨਿਆਵੀ ਰੰਗ ਉਤਰ ਜਾਂਦੇ ਨੇ, ਮੇਰੇ ਨਿਮਾਣੇ ਤੇ ਕਿਰਪਾ ਕਰ ਨਾਮ ਦਾ ਰੰਗ ਬਖਸ਼, ਪਿਆਰਿਆਂ ਦੀ ਸੰਗਤ ਬਖਸ਼। ਨਾਮ ਦਾ ਰੰਗ ਸਾਧ ਦਾ ਸੰਗ ਤੇ ਨਾਲ ਅਖੀਰੀ ਗੱਲ ਬੜੀ ਕੀਮਤੀ ਮੰਗੀ, ਨੇਚਾ ਭੰਗ, ਕਿਉਂਕਿ ਗੁਰਮੁਖੋ ਆਪਣਾ ਮਨ ਪੈਰ ਪੈਰ ਤੇ ਡੋਲਦਾ ਹੈ। ਕਬਹੂੰ ਜੀੜਾ ਉਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੂੰਟਾਂ ਭਾਲੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਨ੍ਹਾਂ ਸਤਿਗੁਰੂ ਪਾਤਸ਼ਾਹ ਦੀ ਸੇਵਾ ਕੀਤੀ, ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਸਾਥ ਕਰਕੇ ਕਈਆਂ ਦੀ ਕਲਿਆਣ ਹੋ ਗਏ।
ਤਿੰਨਾ ਠਾਕ ਨਾ ਪਾਈਐ ਪਿਆਰੇ,
ਉਹ ਪਾਈੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹਨਾਂ ਨੂੰ ਕੋਈ ਅੱਗੇ ਰੋਕ ਨਹੀਂ ਸਕਦਾ। ਤਿੰਨਾ ਠਾਕ ਤੋਂ ਭਾਵ ਰੋਕ, ਉਹਨਾਂ ਪਰਮੇਸ਼ਰ ਦੇ ਪਿਆਰੇ ਨੂੰ ਕੋਈ ਰੋਕ ਨਹੀਂ ਸਕਦਾ।
ਅੰਮ੍ਰਿਤ ਰਸਨ ਹਰੇ,
ਕਾਰਨ ਕੀ ਹੈ, ਉਹਨਾਂ ਦੀ ਜਿਹੜੀ ਰਸਨਾ ਨਾ, ਉਹ ਮ੍ਰਿਤੂ ਤੋਂ ਰਹਿਤ ਪਰਮਾਤਮਾ ਦੇ ਨਾਮ ਦੇ ਨਾਲ ਅੱਠੇ ਪਰ ਜੁੜੀ ਰਹਿੰਦੀ ਹੈ। ਅੰਮ੍ਰਿਤ ਤੋਂ ਭਾਵ ਮ੍ਰਿਤੂ ਤੋਂ ਰਹਿਤ ਕਰਨ ਵਾਲਾ। ਰਸਨ ਦਾ ਅਰਥ ਹੈ ਵੀ ਰਸਾਂ ਤੋਂ ਰਹਿਤ ਹੋਣਾ। ਆਪਾਂ ਤਾਂ ਰਸਾਂ ਚ ਉਲਝੇ ਹਾਂ ਨਾ, ਰਸਨਾ ਦਾ ਭਾਵ ਰਸ ਨਾ। ਗੁਰਮੁਖਾ ਦੁਨੀਆਂ ਦੇ ਸਵਾਦਾਂ ਵਿੱਚ ਨਾ ਪਏ, ਉਹ ਜਿਹੜੇ ਗੁਰਮੁਖ ਨੇ ਨਾ, ਜਿਹੜੇ ਦੁਨੀਆਂ ਦੇ ਸਵਾਦਾਂ ਤੋਂ ਉੱਪਰ ਉੱਠ ਗਏ ਨੇ, ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਪਰਮਾਤਮਾ ਦੇ ਦਰ ਤੋਂ ਰੋਕ ਨਹੀਂ ਸਕਦੇ।
ਬੂਡੇ ਭਾਰੇ ਭੈ ਬਿਨਾ ਪਿਆਰੇ,
ਡੁੱਬ ਵੀ ਜਾਂਦੇ ਨੇ, ਜਿਵੇਂ ਬੇੜੀ ਵਿੱਚ ਭਾਰ ਜ਼ਿਆਦਾ ਹੋਵੇ ਤੇ ਬੇੜੀ ਡੁੱਬ ਜਾਂਦੀ ਹੈ। ਇਸੇ ਪ੍ਰਕਾਰ ਗੁਰਮੁਖੋ ਸਾਡੇ ਚ ਭਾਰ ਕਿਹੜਾ ਹੋਣਾ ਹੈ, ਜਿਹੜਾ ਆਪਾਂ ਪਰਮੇਸ਼ਰ ਦਾ ਭੈ ਨਹੀਂ ਰੱਖਦੇ। ਗੁਰਬਾਣੀ ਦੀ ਇੱਕ ਪੰਕਤੀ ਹੈ, ਜਿੰਨਾ ਭਉ ਤੇ ਨਾ ਭਉ, ਮੁੱਚ ਭਉ ਨ ਭਵਿਆ। ਜਿਨ੍ਹਾਂ ਨੂੰ ਵਾਹਿਗੁਰੂ ਦਾ ਭੈ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ, ਤੇ ਜਿਹੜੇ ਵਾਹਿਗੁਰੂ ਤੋਂ ਨਹੀਂ ਡਰਦੇ, ਉਹਨਾਂ ਨੂੰ ਪਤਾ ਨਹੀਂ ਕਿੰਨੇ ਕੁ ਭੈ ਚੰਬੜ ਜਾਣਗੇ। ਸੱਤ ਪ੍ਰਕਾਰ ਦਾ ਭੈ ਲਿਖਿਆ ਗ੍ਰੰਥਾਂ ਵਿੱਚ, ਜੈ ਭੈ, ਪ੍ਰਲੋਕ ਭੈ, ਜਨ ਰੱਖਿਆ ਅਰਮਾਤ। ਇਸੇ ਪ੍ਰਕਾਰ ਕਹਿੰਦੇ ਉਹ ਮਨੁੱਖ ਜਿਹੜੇ ਪਰਮਾਤਮਾ ਦੇ ਭੈ ਤੋਂ ਬਿਨਾਂ ਜਿਹਨੂੰ ਆਮ ਆਪਾਂ ਬੋਲੀ ਚ ਕਹਿੰਦੇ ਹਾਂ ਭਲਿਆ, ਇਹ ਸਾਡੀ ਆਮ ਬੋਲੀ ਰੱਬ ਦਾ ਖੌਫ ਕਰ। ਜਦੋਂ ਕੋਈ ਬਹੁਤਾ ਮਨ ਮਰਜ਼ੀ ਕਰਦਾ ਤੇ ਆਪਾਂ ਆਮ ਲੋਕੀ ਪੇਂਡੂ ਖਾਸ ਕਰਦੇ ਹਾਂ, ਉਹ ਪਿਆਰਿਆ ਰੱਬ ਦਾ ਖੌਫ ਕਰ, ਇਹਦਾ ਅਰਥ ਇਹ ਹੈ। ਉਹ ਮਨੁੱਖ ਜਿਹੜੇ ਪਰਮਾਤਮਾ ਦੇ ਖੌਫ ਤੋਂ ਬਿਨਾਂ ਨੇ ਉਹ ਡੁੱਬ ਗਏ। ਤਰੇਗਾ ਕੌਣ?
ਤਾਰੇ ਨਦਰ ਕਰੇ।
ਜਿਨ੍ਹਾਂ ਤੇ ਗੁਰਮੁਖੋ ਦੀ ਨਿਗਾਹ ਹੋ ਗਈ ਉਹ ਸੱਜਣ ਠੱਗ ਵਰਗੇ ਵੀ ਤਰ ਗਏ, ਉਹ ਕੌਡੇ ਰਾਕਸ਼ ਵਰਗੇ ਵੀ ਤਰ ਗਏ। ਪਰ ਲੋੜ ਹੈ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ।
ਤੂੰ ਹੈ ਸਲਾਹਨਾ ਪਿਆਰੇ।
ਪਰਿਪੂਰਨ ਪਰਮਾਤਮਾ ਨੂੰ ਮੁਖਾਤਬ ਕਰਕੇ, ਇਹ ਉਰਦੂ ਹੈ ਤੇ ਪੰਜਾਬੀ ਚ ਕਹਿੰਦੇ ਸੰਬੋਧਨ ਕਰਕੇ, ਇਹ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖੀ, ਹੇ ਵਾਹਿਗੁਰੂ ਆਖਰਕਾਰ ਤੇਰੀ ਸਿਫਤੋ ਸਲਾਹ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ।
ਵੀ ਤੇਰੀ ਸਲਾਹ
ਤੇ ਕਿਰਪਾ ਕਰ, ਮੈਂ ਹੁਣ ਵੀ ਤੇਰੀ ਸਿਫਤ ਕਰਾਂ, ਅੱਠੇ ਪੈਰ ਤੇਰੀ ਅੱਗੇ ਵੀ ਸਿਫਤ ਕਰਨਾ ਕਰਾਂ।
ਬਿਨ ਬੋਹਿਤ ਭੈ ਡੁੱਬੀਐ ਪਿਆਰੇ।
ਗੁਰਮੁਖੋ ਜਿਨ੍ਹਾਂ ਨੂੰ ਮਨੁੱਖ ਵਾਹਿਗੁਰੂ ਦਾ ਭੈ ਨਹੀਂ, ਬਿਨ ਬੋਹਿਤ ਭੈ ਡੁੱਬੀਏ ਪਿਆਰੇ, ਜਿਹੜੇ ਜਹਾਜ਼ ਤੋਂ ਬਿਨਾਂ ਨੇ ਨਾ ਉਹ ਡੁੱਬ ਜਾਣਗੇ। ਕਿਉਂਕਿ ਗੁਰਮੁਖੋ ਇਹ ਸੰਸਾਰ ਸਾਗਰ ਨੂੰ ਲੰਘਣਾ ਬੜਾ ਔਖਾ ਹੈ। ਉਹ ਮਨੁੱਖ ਜਿਹੜੇ ਪਰਮਾਤਮਾ ਦੇ ਭੈ ਤੋਂ ਬਿਨਾਂ ਨੇ ਉਹ ਡੁੱਬ ਜਾਣਗੇ। ਅੱਗੇ ਕਿਰਪਾ ਕਰਦੇ ਹਨ,
ਕੰਦੀ ਪਾਏ ਕਹਾ।
ਜਿਵੇਂ ਕੋਈ ਡੁੱਬਦਾ ਹੋਵੇ ਨਾ ਤੇ ਕੰਢੇ ਦੇ ਬੰਦੇ ਖਲੋਤੇ ਹੋਣ ਤੇ ਰੌਲਾ ਪਾਉਂਦੇ ਹਨ, ਇਸ ਪ੍ਰਕਾਰ ਆਪਾਂ ਦੁਨਿਆਵੀ ਮਨੁੱਖ ਵਿਕਾਰਾਂ ਚ ਔਗੁਣਾਂ ਚ ਡੁੱਬਦੇ ਜਾ ਰਹੇ ਹਾਂ। ਔਰ ਪਰਮੇਸ਼ਰ ਦੇ ਪਿਆਰੇ ਕਹਿੰਦੇ ਗੁਰਮੁਖਾ ਸਚੇਤ ਹੋ ਜਾ, ਕਹੇ ਵਾਹਿਗੁਰੂ ਤਾਂ ਕਿ ਤੂੰ ਅੱਗੇ ਬੰਨੇ ਲੰਘ ਜਾਏ। ਪਰ ਯਾਦ ਰੱਖਣਾ ਸਿਆਣਪ ਨਾਲ ਗੱਲ ਨਹੀਂ ਜੇ ਬਣਨੀ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਸਾਖੀ ਚ ਇੱਕ ਮੈਂ ਸਾਖੀ ਪੜ੍ਹੀ, ਮਹਾਰਾਜ ਸਮੁੰਦਰ ਲੰਘਣ ਲੱਗੇ ਨੇ ਤੇ ਕਹਿੰਦੇ ਮਰਦਾਨਿਆਂ ਵਾਹਿਗੁਰੂ ਵਾਹਿਗੁਰੂ ਕਹੀ ਚੱਲ, ਤੇ ਨਾਲ ਗੁਰਦੇਵ ਜਾਣ ਕੇ ਸੋਹ ਸੋਹ ਕਹਿੰਦੇ ਨੇ। ਇਹ ਗੱਲ ਮੈਂ ਹਰ ਕਥਾ ਚ ਆਪ ਜੀ ਨੂੰ ਬੇਨਤੀ ਕਰਦਾ, ਧਰਮ ਦੀ ਨੀ ਸ਼ਰਧਾ ਤੇ ਖਲੋਤੀ ਹੈ ਸ਼ੰਕਾ ਤੇ ਨਹੀਂ। ਆਪਾਂ ਪੈਰ ਪੈਰ ਤੇ ਸ਼ੰਕਾ ਕਰਦੇ ਹਾਂ, ਸਾਨੂੰ ਵਿਸ਼ਵਾਸ ਹੀ ਨਹੀਂ ਵੀ ਆਹ ਨਹੀਂ ਹੋ ਸਕਦਾ। ਮੈਂ ਜਨਮ ਸਾਖੀ ਚ ਪੜਿਆ, ਜਿਹੜੀ ਬੇਨਤੀ ਕਰਦਾ ਨਾ ਉੱਥੇ ਲਿਖਿਆ, ਕਹਿਣ ਲੱਗੇ ਮਰਦਾਨਿਆਂ ਵਾਹਿਗੁਰੂ ਵਾਹਿਗੁਰੂ ਕਹਿ, ਤੇ ਜਾਣਬੁੱਝ ਕੇ ਸੋਂਗ ਸੋਂਗ ਕਹਿਣ ਲੱਗ ਪੈ। ਫਿਰ ਸ਼ੰਕਾ ਆ ਗਿਆ, ਕਹਿਣ ਲੱਗਾ ਵੇਖ ਲਾ ਆ ਵੱਡਾ ਮੰਤਰ ਜਪਦਾ ਤੇ ਮੈਨੂੰ ਛੋਟਾ ਦਿੱਤਾ, ਉਹ ਵੀ ਸੋਂਗ ਸੈਂਗ ਕਹਿਣ ਲੱਗ ਪਿਆ ਤੇ ਲੱਗਾ ਗੋਤੇ ਖਾਣ। ਭਾਈ ਬਾਲਾ ਜੀ ਕਹਿਣ ਲੱਗੇ ਇਸੇ ਵਾਹ ਵਾਲਾ, ਤੇ ਗੁਰਦੇਵ ਕਹਿੰਦੇ ਮਰਦਾਨਿਆਂ ਕਹੋ ਵਾਹਿਗੁਰੂ ਵਾਹਿਗੁਰੂ ਆਖਿਆ ਤੇ ਬੇੜਾ ਬੰਨੇ ਲੱਗ ਗਿਆ। ਮੈਂ ਇਹ ਮਾੜੀ ਜੀ ਝੂੰਡੀ ਤਾਂ ਵੜਦਾ, ਸਾਨੂੰ ਪੰਜ ਪਿਆਰਿਆਂ ਨੇ ਵਾਹਿਗੁਰੂ ਮੰਤਰ ਗੁਰਮੰਤਰ ਦਿੱਤਾ ਤੇ ਮੂਲ ਮੰਤਰ ਦਿੱਤਾ, ਸਾਡਾ ਵਾਹਿਗੁਰੂ ਮੰਤਰ ਤੇ ਗੁਰਮੰਤਰ ਤੇ ਭਰੋਸਾ ਨਹੀਂ। ਅਸੀਂ ਬੰਦਿਆਂ ਕੋਲ ਫੂਕਾਂ ਮਰਾ ਕੇ ਉਹਨਾਂ ਕੋਲ ਨਾਮ ਲੈਣ ਜਾਂਦੇ ਹਾਂ, ਇਹਨੇ ਡੋਬੇਗਾ ਸਾਨੂੰ। ਸਾਨੂੰ ਜੋ ਗੁਰੂ ਘਰ ਦੀ ਮਰਿਆਦਾ ਵੀ ਮੂਲ ਮੰਤਰ ਗੁਰਮੰਤਰ ਜਿਵੇਂ ਪੰਜ ਪਿਆਰੇ ਸਾਹਿਬਾਨ ਸਾਨੂੰ ਹੁਕਮ ਕਰਦੇ ਨੇ, ਉਹ ਭਲਿਆ ਸਾਨੂੰ ਗੁਰਦੇਵ ਨੇ ਆਖਿਆ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚਾਂ ਕਾ ਗੁਰ ਏਕ ਧਿਆਨ, ਰਹਿਤ ਸਹਿਜੇ ਪੰਚੋਂ ਮਿਲੇ ਮਮ ਸਰੂਪ ਤੇ ਜਾਨੂ ਭਲੇ। ਤੇਰਾ ਪੰਜਾਂ ਪਿਆਰਿਆਂ ਤੇ ਵਿਸ਼ਵਾਸ ਹੀ ਹੈ ਨੀ, ਤੇਰਾ ਗੁਰੂ ਤੇ ਯਕੀਨ ਹੀ ਹੈ ਨੀ, ਤੂੰ ਜਾ ਕੇ ਡੁੱਬਦਾ ਹੈ, ਕੰਨਾਂ ਚ ਫੂਕਾਂ ਬਣਾਉਣਾ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਰੱਬ ਦੇ ਪਿਆਰੇ ਨੇ ਉੱਚੀ ਉੱਚੀ ਆਵਾਜ਼ਾਂ ਮਾਰਦੇ ਨੇ, ਡੁੱਬ ਜਾਏਗਾ, ਬੋਲ ਵਾਹਿਗੁਰੂ
ਰਹਾਓ,
ਵਿਸਰਾਮ ਦੇ ਕਰ ਕਿਰਪਾ ਕਰਦੇ ਹਨ।
ਸਲਾਹੀ ਸਲਾਹਨਾ ਪਿਆਰੇ।
ਜਿੱਦਾਂ ਵੀ ਹੋ ਸਕੇ ਗੁਰਮੁਖੋ ਵੱਧ ਤੋਂ ਵੱਧ, ਜਿਵੇਂ ਆਪਾਂ ਕਹਿੰਦੇ ਵੀ ਭੋਜਨ ਬੜਾ ਸੋਹਣਾ ਬਣਿਆ ਤੇ ਦੋ ਬੁਰਕੀਆਂ ਵੱਧ ਖਾ ਲਈਏ, ਆਪਾਂ ਸਰਫਾ ਕਰਦੇ ਹਾਂ ਦੁਨਿਆਵੀ ਕੰਮਾਂ ਦਾ, ਲਾਲਚ ਕਰਦੇ ਹਾਂ ਦੁਨਿਆਵੀ ਪਦਾਰਥਾਂ ਦਾ, ਪਰ ਲਾਲਚ ਕਰਿਆ ਕਰੋ ਵਾਹਿਗੁਰੂ ਕਹਿਣ ਦਾ, ਲਾਲਚ ਕਰਿਆ ਕਰੋ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ। ਸਲਾਹੀ ਸਲਾਹਣਾ ਪਿਆਰਾ, ਜਿਹੜਾ ਪਿਆਰੇ ਜਿਹੜਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਸਲਾਉਣ ਦੇ ਯੋਗ ਹੈ ਉਹਦੀ ਸਿਫਤੋਂ ਸਲਾਹ ਕਰ।
ਦੂਜਾ ਅਵਰ ਨਾ ਕੋਏ,
ਉਹਦੇ ਤੋਂ ਬਣਾ ਗੁਰਮੁਖ ਦੂਜਾ ਹੈ ਹੀ ਕੋਈ ਨੀ। ਸਾਡੇ ਸਮਾਜ ਵਿੱਚ ਅੱਜ ਕੱਲ੍ਹ ਇੱਕ ਬਹੁਤ ਭਾਰੀ ਕਮਜ਼ੋਰੀ ਆ ਰਹੀ, ਬੜਾ ਔਗਣ ਆ ਰਿਹਾ, ਹਲਦੀ ਦਾ ਨਹੀਂ। ਆ ਸਮਾਗਮਾਂ ਤੇ ਜਾਈਦਾ ਦੀਵਾਨਾਂ ਤੇ, ਕੋਈ ਇੱਕ ਅੱਧਾ ਲੀਡਰ ਆਉਂਦਾ ਤੇ ਚੜੇ ਚਿਮਚੇ ਨੇ ਕਹਿਣ ਲੱਗੇ, ਗਿਆਨੀ ਜੀ ਪਾਸੇ ਹੋ ਜਾਓ, ਜਕਾਰਾ ਛੱਡੀਏ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਪਾਪ ਨਾ ਕਰਿਆ ਕਰੋ। ਜਕਾਰਾ ਪਾਪ ਨਹੀਂ, ਜਕਾਰਾ ਠੀਕ ਹੈ, ਲੇਕਿਨ ਬੰਦਿਆਂ ਦੇ ਜਕਾਰੇ ਨਾ ਛੱਡਿਆ ਕਰੋ। ਜਕਾਰਾ ਛੱਡਣਾ ਤੇ ਚਾਰ ਸਾਹਿਬਜ਼ਾਦਿਆਂ ਦਾ ਛੱਡਿਆ ਕਰੋ ਜਿਨ੍ਹਾਂ ਸਿਰ ਵਾਰਿਆ। ਜਕਾਰਾ ਛੱਡਣਾ ਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਛੱਡਿਆ ਕਰੋ, ਜਿਨ੍ਹੇ ਜਾਨ ਦੀ ਪਰਵਾਹ ਨਹੀਂ ਕੀਤੀ, ਖੋਪੜੀ ਲਵਾ ਲਈ, ਤੇ ਸਾਡੇ ਝੂਠਿਆਂ ਦੇ ਜਕਾਰੇ ਕਾਹਦੇ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਕਿਉਂਕਿ ਸਾਡਾ ਸਰਬਸਾਂਝਾ ਥਾਂ ਹੈ, ਤੇ ਮੈਂ ਨਿਮਰਤਾ ਸਹਿਤ ਆਪਣੇ ਭਾਈਚਾਰੇ ਗੁਰੂ ਪੰਥ ਅੱਗੇ ਬੇਨਤੀ ਕਰਦਾ, ਜਕਾਰਾ ਛੱਡਣਾ ਤੇ ਗੁਰੂ ਦਾ ਛੱਡਿਆ ਕਰੋ, ਗੁਰੂ ਦਾ ਪਿਆਰਿਆਂ ਦਾ ਛੱਡਿਆ ਕਰੋ। ਜਿਹੜੇ ਰਾਜਨੀਤਿਕ ਕੁਰਸੀਆਂ ਤੇ ਨੇ, ਅੱਜ ਹੈ ਤੇ ਕੱਲ੍ਹ ਨੂੰ ਨਹੀਂ ਜੇ ਰਹਿਣੇ। ਆਪਣੇ ਚ ਬੜੀ ਕਮਜ਼ੋਰੀ ਹੈਗੀ, ਆਪਾਂ ਰਾਜਨੀਤੀਆਂ ਦੀ ਚੋਣ ਚਮਚਾਗੀਰੀ ਕਰਦੇ ਹਾਂ। ਫਲਾਨਾ ਵਜ਼ੀਰ ਹੈ, ਕਈ ਵਜ਼ੀਰ ਆਏ, ਕਈ ਚਲੇ ਗਏ, ਲੇਕਿਨ ਬਾਬੇ ਬੁੱਢੇ ਵਰਗਾ ਵਜ਼ੀਰ ਨਹੀਂ ਜੇ ਮਿਲਣਾ। ਆਪਾਂ ਕਹਿੰਦੇ ਸਾਬਕਾ ਮੰਤਰੀ, ਕਦੇ ਬਾਬੇ ਬੁੱਢੇ ਨੂੰ ਸਾਬਕਾ ਮੰਤਰੀ ਸੁਣਿਆ ਜੇ? ਕਿੰਨੀਆਂ ਸਦੀਆਂ ਹੋ ਗਈਆਂ ਨੇ। ਅਸੀਂ ਉਹੋ ਜਿਹੇ ਵਜ਼ੀਰਾਂ ਦਾ ਸਤਿਕਾਰ ਕਰਨਾ। ਦਰਬਾਰ ਸਾਹਿਬ ਦੇ ਵਜ਼ੀਰ ਨੇ ਭਾਈ ਮਨੀ ਸਿੰਘ, ਜਿਹੜੇ 90-92 ਸਾਲ ਦੀ ਉਮਰ ਸ਼ਹੀਦ ਹੋਏ ਨੇ, ਉਹਨਾਂ ਵਜ਼ੀਰਾਂ ਨੂੰ ਚੇਤਿਆ ਕਰਿਆ ਕਰੋ, ਇਹਨਾਂ ਝੂਠੇ ਵਜ਼ੀਰਾਂ ਦਾ ਧਿਆਨ ਨਾ ਧਰਿਆ ਕਰੋ। ਇਹ ਨਿਮਰਤਾ ਸਹਿਤ ਬੇਨਤੀ, ਮੈਂ ਜਜ਼ਬਾਤੀ ਨਹੀਂ, ਮੈਂ ਗੁੱਸੇ ਨਾਲ ਨਹੀਂ ਕਹਿ ਰਿਹਾ। ਮੇਰੇ ਕੋਲ ਗੁਰੂ ਕਹਾਉਂਦਾ ਵੀ ਗੁਰਮੁਖਾ ਤੂੰ ਮੇਰੇ ਘਰ ਦੀ ਖਾਨਾ ਤੇ ਭੌਂਕ। ਇਸ ਕਰਕੇ ਨਿਮਰਤਾ ਸਹਿਤ ਬੇਨਤੀ, ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਪਰਿਪੂਰਨ ਪਰਮਾਤਮਾ ਜਿਹੜਾ ਸਲਾਹੁਣ ਯੋਗ ਹੈ ਨਾ, ਉਹਦੀ ਸਿਫਤੋਂ ਸਲਾਹ ਕਰੀ ਚੱਲ, ਉਹਦੇ ਗੁਣ ਵਡਿਆਈਆਂ ਕਰੀ ਚੱਲ।
ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ,
ਜਿਹੜੇ ਭਾਈ ਵਾਹਿਗੁਰੂ ਦੀ ਸਿਫਤੋਂ ਸਲਾਹ ਕਰਦੇ ਨੇ ਭਲੇ ਨੇ। ਆਪਾਂ ਭਾਈ ਗੁਰਦਾਸ ਜੀ ਨੂੰ ਅੱਜ ਤੱਕ ਚੇਤੇ ਕਰਦੇ ਹਾਂ, ਗੁਰੂ ਕੀ ਵਡਿਆਈ ਕਰਦਾ ਨਾ। ਆਪਾਂ ਭੱਟ ਵੀਰਾਂ ਨੂੰ ਚੇਤੇ ਕਰਦੇ ਹਾਂ। ਇਸ ਪ੍ਰਕਾਰ ਪਿਆਰਿਓ, ਜਿਹੜੇ ਪਰਮੇਸ਼ਰ ਦੀ ਸਿਫਤੋਂ ਸਲਾਹ ਕਰਦੇ ਹਨ,
ਸ਼ਬਦ ਰਤੇ ਰੰਗ ਹੋਏ।
ਸੋ ਕਿੱਥੇ ਕਹਾਂ, ਸ਼ਬਦ ਰਤੇ ਰੰਗ ਹੋਏ, ਉਹਨਾਂ ਨੂੰ ਰਾਮ ਦਾ ਰੰਗ ਚੜ ਗਿਆ। ਆਪਾਂ ਕਈ ਤਰ੍ਹਾਂ ਦੇ ਦੁਨਿਆਵੀ ਰੰਗਾਂ ਦੀ ਵਰਤੋਂ ਕਰਦੇ ਹਾਂ। ਸਾਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਇੱਕ ਰੰਗ ਦੇ ਲਾਉਣ ਦਾ ਹੁਕਮ ਕੀਤਾ, ਹਰ ਨਾਮਾ ਹਰ ਰੰਗ ਹੈ। ਨੰਗੇ ਨਾਲ ਧਿਆਨ ਨਾਲ ਜਦੋਂ ਇਹ ਸ਼ਬਦ ਪੜ੍ਹਨਾ ਨਾ, ਆਮ ਕਰਕੇ ਆਪਾਂ ਗੱਗਾ ਲਾ ਦਿੰਦੇ ਹਾਂ, ਗੱਗਾ ਨਹੀਂ ਗੰਗਾ। ਹਰ ਨਾਮਾ ਹਰ ਰੰਗ ਹੈ, ਹਰ ਨਾਮ ਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬਹੁ ਨੌ ਵੀ ਭੰਗ। ਰਾਮ ਰੰਗ ਕਦੇ ਉਤਰ ਨਾ ਜਾਏ, ਇਹ ਰੰਗ ਏਡਾ ਪੱਕਾ ਹੈ। ਆਪਾਂ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਭਾਈ ਦਿਆਲਾ ਜੀ 8ਵੇਂ ਪਾਤਸ਼ਾਹ ਦੇ ਚਰਨਾਂ ਚ ਆਏ ਸਨ, ਔਰ ਉਹਨਾਂ ਕੋਲ ਨਾਮ ਦਾ ਰੰਗ ਲੱਗਾ। ਗੁਰੂ ਕਾ ਪਿਆਰਾ ਦਿੱਲੀ ਦੇਗ ਵਿੱਚ ਵੀ ਉਬਲਿਆ, ਲੇਕਿਨ ਜਦੋਂ ਇਤਿਹਾਸ ਪੜੀਦਾ ਤੇ ਗੁਰਮੁਖੋ ਮਨ ਕੰਬ ਜਾਂਦਾ ਹੈ। ਆਪਾਂ 350 ਸਾਲਾਂ ਦਿਹਾੜਾ ਮਨਾਉਣਾ ਪਾਤਸ਼ਾਹ ਦਾ, ਤੇ ਉਹਨਾਂ ਸ਼ਹੀਦਾਂ ਦਾ ਵੀ ਨਾਲ ਆ ਜਾਂਦਾ ਹੈ। ਉਸ ਉਭਰਦੀ ਦੇਗ ਦੇ ਵਿੱਚੋਂ ਵੀ ਆਵਾਜ਼ ਆ ਰਹੀ ਹੈ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਸਰਾਮ। ਮੈਨੂੰ ਉਭਰਦੀ ਦੇਗ ਵਿੱਚ ਵੀ ਸੁਖ ਹੈ, ਇਹ ਕੌਣ ਕਹਿ ਸਕਦਾ? ਜਿਨ੍ਹਾਂ ਨੂੰ ਪਰਿਪੂਰਨ ਪਰਮਾਤਮਾ ਦਾ ਰੰਗ ਚੜਿਆ, ਭਾਈ
ਇਸ ਕੀ ਸੰਗਤ ਜੇ ਮਿਲੇ ਪਿਆਰੇ,
ਪਿਆਰਿਆ ਕਿਤੇ ਇਹੋ ਜਿਹੀ ਗੁਰਮੁਖਾਂ ਦੀ ਤੈਨੂੰ ਸੰਗਤ ਮਿਲ ਜਾਏ ਤਾਂ
ਰਸ ਲੈ ਤਤ ਵਿਲੋਏ।
ਤਾਂ ਭਾਵ ਹੈ ਕਿ ਗੁਰਮੁਖੋ ਜਿਵੇਂ ਸਾਡੀਆਂ ਧੀਆਂ ਭੈਣਾਂ ਮੱਖਣ ਕੱਢਦੀਆਂ ਨੇ, ਇਸ ਪ੍ਰਕਾਰ ਉਹਨਾਂ ਗੁਰਮੁਖਾਂ ਪਿਆਰਿਆਂ ਦੇ ਕੋਲੋਂ ਵਿਚਾਰ ਸੁਣ ਕੇ ਰਸ ਲੈ ਤੇ ਤਤ ਸਿਧਾਂਤ ਨੂੰ ਕੱਢਣਾ ਕਰ। ਆਪਾਂ ਸੂਹੀ ਰਾਗ ਪੜ੍ਹਦੇ ਹਾਂ, ਉਹ ਸੂਹੀ ਰਾਗ ਦਾ ਪਹਿਲਾ ਸ਼ਬਦ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਨੂੰ ਸਿੱਖਿਆ ਦੇ ਰਹੇ ਸਨ, ਔਰ ਗੁਰਦੇਵ ਕੋਲ ਸਾਡੀਆਂ ਬੀਬੀਆਂ ਭੈਣਾਂ ਵੀ ਬੈਠੀਆਂ ਸਨ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਵੀ ਤੇਰੀਆਂ ਧੀਆਂ ਤੇ ਸਾਡੇ ਤੇ ਕਿਰਪਾ ਕਰ, ਪਰ ਸਾਨੂੰ ਸਿੱਧੀ ਕਿ ਜੀ ਗੱਲ ਨਾ ਸਮਝਾਈ, ਸਾਨੂੰ ਔਖੀ ਗੱਲ ਪਤਾ ਹੀ ਨਹੀਂ, ਪੱਲੇ ਨਹੀਂ ਪੈਣੀ। ਉੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬੀਬੀਆਂ ਨੂੰ ਸੰਬੋਧਨ ਕਰਕੇ ਸ਼ਬਦ ਚਾਰਿਆ, ਇਹ ਸਾਨੂੰ ਭੂਮਿਕਾ ਪੜ੍ਹਾਈ ਗਈ ਟਕਸਾਲ ਵਿੱਚ। ਕਹਿੰਦੇ ਧੀਏ ਰਾਣੀਏ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਹੁਣ ਤਾਂ ਕਾਢੀਆਂ ਚਲੀਆਂ ਗਈਆਂ, ਚਾਟੀਆਂ ਚਲੀਆਂ ਗਈਆਂ, ਅੱਗੇ ਪਿੰਡਾਂ ਵਿੱਚ ਚਾਟੀਆਂ ਤੇ ਕਾਢੀਆਂ ਹੁੰਦੀਆਂ ਸਨ, ਤੇ ਬੀਬੀਆਂ ਕੂਚੀ ਦੇ ਨਾਲ ਉਸ ਕਾਢੀ ਨੂੰ ਸਾਫ਼ ਕਰਦੀਆਂ ਸਨ, ਕੂਚੀ ਨਾਲ, ਵੀ ਕਿਤੇ ਥੱਲੇ ਖਟਿਆਈ ਨਾ ਰਹਿ ਜਾਏ। ਹਜ਼ੂਰ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਪਹਿਲਾਂ ਭਾਂਡੇ ਨੂੰ ਕੂਚਣਾ, ਤੇ ਮੈਂ ਅੱਖਾਂ ਨਾਲ ਵੇਖਿਆ ਵੀ ਉਹ ਭਾਂਡੇ ਨੂੰ ਮੂੰਹ ਜਿਹਾ ਮੂੰਹਿਆਂ ਕਰਕੇ ਨਾ, ਤੇ ਪਾਥੀਆਂ ਤੇ ਕੋੜਿਆਂ ਦੇ ਉੱਪਰ ਘਿਓ ਪਾ ਕੇ ਉਹਨੂੰ ਧੂਣੀ ਦੇਣੀ ਤਾਂ ਕਿ ਉਹਦੀ ਖਟਾਈ ਮਰ ਜਾਏ। ਕਰਮ ਦੁੱਧ, ਅੱਗੇ ਬੀਬੀਆਂ ਨੇ ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਸਮਝ ਨਹੀਂ ਲੱਗੀ ਦੁੱਧ ਕਿਹੜਾ। ਹਜ਼ੂਰ ਕਹਿੰਦੇ ਬੀਬੀਓ, ਜਿਵੇਂ ਉੱਥੇ ਦੁੱਧ ਹੁੰਦਾ ਨਾ ਮੱਝ ਤੇ ਗਾਂ ਦਾ, ਇਸੇ ਪ੍ਰਕਾਰ ਇੱਥੇ ਚੰਗੇ ਕਰਮਾਂ ਦਾ ਦੁੱਧ ਜਿਹੜਾ ਉਹ ਰੱਖਣਾ। ਕਰਮ ਦੁੱਧ ਹੁਣ ਸੁਰਤ ਸਮਾਇਣ, ਫਿਰ ਆਪਾਂ ਦੁੱਧ ਨੂੰ ਕਾੜ ਕਰਕੇ ਉਹਦੇ ਵਿੱਚ ਆਪਾਂ ਜਾਗ ਲਾਉਂਦੇ ਹਾਂ, ਜਿਹਨੂੰ ਕੋਈ ਖੱਟਾ ਕਹਿ ਦਿੰਦਾ, ਕੋਈ ਜਾ ਕਹਿ ਦਿੰਦਾ। ਇਸੇ ਪ੍ਰਕਾਰ ਜਿਹੜੀ ਸੁਰਤੀ ਹੈ ਨਾ, ਇਹ ਪਰਮਾਤਮਾ ਨਾਲ ਜੋੜਨੀ ਹੈ, ਗੁਰਮੁਖੋ ਜਾਗ ਲਾਉਣੀ ਹੈ, ਖੱਟਾ ਲਾਉਣਾ ਹੈ। ਹੋਏ ਨਿਰਾਸ਼ ਜਮਾਵੋ, ਭਾਵ ਦੁਨੀਆਂ ਵਾਲੇ ਪਾਸੇ ਤੋਂ ਆਸਾਂ ਲਾਹ ਕੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਤੇ ਆਸ ਰੱਖਣੀ, ਇਹ ਗੁਰਮੁਖੋ ਜਮਾਉਣਾ ਹੈ। ਇਹਦੇ ਨਾਲ ਇੱਕ ਹੋਰ ਗੱਲ, ਜਦੋਂ ਆਪਾਂ ਦੁੱਧ ਜਮਾ ਦਿੰਦੇ ਹਾਂ ਨਾ, ਤੇ ਕਹਿੰਦੇ ਇੱਕ ਥਾਂ ਤੇ ਭਾਂਡਾ ਟਿਕਾ ਦਿਓ, ਜੇ ਭਾਂਡਾ ਹਿੱਲੀ ਜਾਏ ਨਾ ਤੇ ਉਹ ਦਹੀਂ ਨਹੀਂ ਜੰਮਦਾ। ਇਹਦਾ ਭਾਵੇ ਵੀ ਤੇਰਾ ਨਿੱਚਾ ਡੋਲ ਹੋਵੇ। ਕਰਮ ਦੁੱਧ ਫੁਨ ਸੁਰਥਮੈਣ, ਹੋਏ ਨਰਾਜ ਮਾਵੋ, ਜਪੋ ਤਾਂ ਏਕੋ ਨਾਮਾ। ਜੇ ਜਾਪ ਕਰਨਾ ਤੇ ਕੇਵਲ ਇੱਕ ਪਰਮਾਤਮਾ ਦਾ ਕਰ, ਅਵਰ ਨਰਾਫਲ ਕਾਮਾ। ਦੁੱਧ ਜੰਮ ਗਿਆ, ਮੁੜ ਕੇ ਉਹਨੂੰ ਰਿੜਕਣਾ। ਅਗਲੀਆਂ ਪੰਕਤੀਆਂ, ਇਹ ਮਨ ਇੰਤਿਹਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਜਿਹੜੀ ਉਹ ਮਧਾਣੀ ਹੁੰਦੀ ਸੀ ਨਾ, ਉਹਨੂੰ ਰੱਸੀ ਲਪੇਟੀ ਜਾਂਦੀ ਸੀ, ਉਹਨੂੰ ਕਹਿੰਦੇ ਹਨ ਨੇਤਰਾ। ਉਹਦੇ ਦੋ ਪਾਸੀ ਗੁੱਲੀਆਂ ਹੁੰਦੀਆਂ ਨੇ, ਇੱਕ ਖੱਬੇ ਹੱਥ ਨਾਲ ਫੜਨੀ, ਇੱਕ ਸੱਜੇ ਨਾਲ, ਤੇ ਮੁੜ ਕੇ ਰਿੜਕੀ ਜਾਣਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਮਨ ਨੂੰ ਗੁੱਲੀਆਂ ਬਣਾਉਣਾ ਕਰ। ਮਨ ਇੱਕ, ਆਪਾਂ ਸਵਾਲ ਕਰਾਂਗੇ, ਮਨ ਤਾਂ ਇੱਕ ਅਤੇ ਗੁੱਲੀਆਂ ਦੋ ਨੇ। ਇਹਦਾ ਅਰਥ ਤਾਂ ਸੰਕਲਪੋ ਵਿਕਲਪੋ ਬਣਾ, ਚਾਹੇ ਚੰਗੀ ਕਲਪਨਾ ਤੇ ਚਾਹੇ ਮਾੜੀ ਕਲਪਨਾ, ਇਹਨੂੰ ਕੰਟਰੋਲ ਕਰਕੇ ਰੱਖ। ਇਹ ਮਨ ਇੰਟੀ ਯਾਦ ਕਰੋ ਫੋ ਨੇਤਰੋ ਨੀਂਦ ਨਾ ਆਵੇ। ਤੇ ਨੇਤਰਾ ਹੁੰਦਾ ਉਹ ਰੱਸਾ, ਉਹ ਨੇਤਰੀ ਕਿਹੜੀ ਪਾਉਣੀ ਹੈ, ਜਿਹੜਾ ਨੀਂਦ ਤੋਂ ਬਚਦਾ। ਨੀਂਦ ਤੋਂ ਆਪਾਂ ਕਈ ਵਾਰਾਂ ਆ ਗੁੜਕਾ, ਮੈਂ ਵੇਖਿਆ ਇੱਥੇ ਦਰਬਾਰ ਸਾਹਿਬ ਆਪਾਂ ਬਹੁਤੀ ਵੀ ਰੱਖਿਆ, ਗੁੜਕਾ ਫੜਿਆ ਹੋਵੇ ਤੇ ਅੱਖਾਂ ਮੀਟੀਆਂ ਜਾਂਦੀਆਂ ਤੇ ਗੁੜਕਾ ਡਿੱਗ ਪੈਂਦਾ। ਬਾਣੀ ਜਿੰਨੀ ਤੁਹਾਡੀ ਮਰਜ਼ੀ ਉਹ ਪੜ੍ਹੋ, ਪਰ ਸੁਚੇਤ ਹੋ ਕੇ ਪੜ੍ਹੋ। ਇਹ ਮੈਂ ਨਹੀਂ ਕਹਿੰਦਾ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬੋਲੇ ਫੋਨ ਨੇਤਰੋਂ ਨੀਂਦ ਨਾ ਆਵੇ। ਇਹ ਮਨ ਇੰਟੀ ਯਾਦ ਕਰੋ ਫੋਨ ਨੇਤਰੋਂ ਨੀਂਦ ਨਾ ਆਵੇ। ਰਸਨਾ ਨਾਮ ਜਵੇ ਤਾਂ ਮਰਜੀਏ, ਇਹਨੇ ਵਿਦ ਅੰਮ੍ਰਿਤ ਪਾਵੋ। ਜਿਹੜਾ ਵਾਹਿਗੁਰੂ ਵਾਹਿਗੁਰੂ ਕਹਿਣਾ ਨਾ, ਇਹਦੇ ਨਾਲ ਧੀਏ ਰਾਣੀਏ ਮੁਕਤੀ ਰੂਪੀ ਤੈਨੂੰ ਮੱਖਣ ਮਿਲ ਜਾਏਗਾ। ਇਹੋ ਗੱਲ ਇੱਥੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਹੀ ਹੈ, ਭਾਈ ਗੁਰਮੁਖਾਂ ਦੀ ਸੰਗਤ ਕਰਕੇ ਸਿਧਾਂਤ ਨੂੰ ਵਿਚਾਰ ਨਾ ਕਰ, ਇਹ ਤੱਤ ਕੱਢਣਾ ਕਰ, ਰਿੜਕਣਾ ਕਰ।
ਪਤ ਪਰਵਾਨਾ ਸਾਚ ਕਾ ਪਿਆਰੇ,
ਜਿਵੇਂ ਆਪਾਂ ਅੰਦਰ ਜਾਂਦੇ ਤੇ ਕਹਿੰਦੇ ਕਾਰਡ ਵਿਖਾ, ਲੋਕੀ ਬਾਹਰ ਜਾਂਦੇ ਤੇ ਕਹਿੰਦੇ ਭਾਈ ਵਿਖਾ ਤੈਨੂੰ ਵੀਜ਼ਾ ਲੱਗਾ, ਇਸੇ ਪ੍ਰਕਾਰ ਪਤ ਪਰਵਾਨਾ ਸਾਚ ਕਾ ਪਿਆਰੇ, ਜਿਹੜਾ ਸੱਚ ਹੈ ਨਾ ਇਹ ਕਾਰਡ ਬਣਾਉਣਾ ਕਰ, ਇਹ ਪ੍ਰਵਾਨਾ ਲੈਣਾ ਕਰ।
ਨਾਮ ਸੱਚਾ ਨਿਸ਼ਾਨ,
ਨਿਸ਼ਾਨ ਦਾ ਭਾਵ ਟੁੰਬੂ ਵੀ ਹੁੰਦਾ ਹੈ। ਨਿਸ਼ਾਨ ਦੇ ਗੁਰਮੁਖੋ ਬਹੁਤ ਸਾਰੇ ਅਰਥ ਨੇ, ਬੇਅੰਤ ਅਰਥ ਨੇ ਨਿਸ਼ਾਨ ਦੇ। ਨਿਸ਼ਾਨ ਦਾ ਅਰਥ ਹੈ ਪ੍ਰਵਾਨਾ। ਆਪਾਂ ਕਦੇ ਜਾਂਦੇ ਹਾਂ ਪਾਰਲੀਮੈਂਟ ਜਾਂ ਹੋਰ, ਤਾਂ ਉਹ ਕਹਿੰਦੇ ਵੀ ਗੁਰਮੁਖਾ ਵਿਖਾ ਕਾਗਜ਼ ਪੱਤਰ, ਤੇ ਜਿਹਨਾਂ ਵਿਖਾ ਤਾਂ ਉਹ ਕਹਿੰਦੇ ਵੀ ਲੰਘ ਜਾਓ ਤੇ ਦੂਜਿਆਂ ਨੂੰ ਕਹਿੰਦੇ ਖਲੋ ਜਾ। ਇਸ ਪ੍ਰਕਾਰ ਜਿਹੜਾ ਪਰਮਾਤਮਾ ਦਾ ਸੱਚਾ ਨਿਸ਼ਾਨ ਹੈ ਨਾ, ਇਹ ਟੁੰਬੂ ਲੈਣਾ ਕਰ, ਇਹ ਚੈੱਕ ਲੈਣਾ ਕਰ, ਇਹ ਰਸੀਦ ਲੈਣਾ ਕਰ।
ਆਇਆ ਲਿਖ ਲੈ ਜਾਵਨਾ ਪਿਆਰੇ, ਹੁਕਮੀ ਹੁਕਮ ਪਛਾਣ।
ਇਹ ਗੁਰਮੁਖਾ ਸੰਸਾਰ ਵਿੱਚ ਆਇਆ ਨਾ, ਲਿਖ ਨਾਮ, ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਆਪਾਂ ਬੜਾ ਕੁਝ ਲਿਖਦੇ ਹਾਂ, ਬਾਬਾ ਕਹਿੰਦਾ ਐਵੇਂ ਲਕੀਰਾਂ ਮਾਰੀ ਜਾਂਦਾ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਜੇ ਲਿਖਣਾ ਤੇ ਪਰਿਪੂਰਨ ਪਰਮਾਤਮਾ ਦੀ ਸਿਫਤ ਤੋਂ ਸਲਾਹ ਲਿਖ। ਗੁਰਮੁਖ ਥੋੜਾ ਜਿਹਾ ਪਿੱਛੇ ਚੱਲੋ, ਹੁਣ ਤਾਂ ਆਪਾਂ ਫੋਨ ਕਰਦੇ ਹਾਂ, ਅੱਗੇ ਖਾਕੀ ਜਿਹਾ ਕਾਰਡ ਪਾਉਂਦੇ ਸਾਹਿਬ ਰਿਸ਼ਤੇਦਾਰਾਂ ਨੂੰ, ਆਨੇ ਦਾ ਆਉਂਦਾ ਸੀ ਉਹ, ਇੱਕ ਨੀਲਾ ਜਿਹਾ ਲਿਫਾਫਾ ਆਪਾਂ ਪਾਉਂਦੇ ਸਾਂ ਰਿਸ਼ਤੇਦਾਰਾਂ ਨੂੰ ਲਪੇੜ ਕੇ। ਪਰ ਭਾਵੇਂ ਆਪਾਂ ਕਾਰਡ ਲਿਖੀਏ, ਭਾਵੇਂ ਉਹ ਨੀਲਾ ਲਿਫਾਫਾ ਲਿਖੀਏ, ਤੇ ਮੈਨੂੰ ਅਜੇ ਤੱਕ ਚੇਤੇ ਹੈ, ਉੱਪਰ ਲਿਖਦਾ ਸੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਇੱਥੇ ਠੀਕ ਠਾਕ ਹੈ, ਤੁਹਾਡੀ ਗੁਰੂ ਨਾਨਕ ਪਾਤਸ਼ਾਹ ਤੋਂ ਕਿਰਪਾ ਮੰਗਦੇ ਹਾਂ। ਅੱਜ ਕਦੇ ਆਪਾਂ ਲਿਖਿਆ? ਪਰੇਸ਼ਾਂ ਪਾਪਾ ਕਿਉਂ ਆ? ਆ ਫੋਨ ਕਰਦੇ ਨੇ ਨਾ, ਹੈਲੋ ਕੌਣ ਬੋਲਦਾ? ਮੈਂ ਤਕਰੀਬਨ ਬੇਨਤੀ ਕਰਦਾ ਰਹਿਣਾ, ਫੋਨ ਕਰੋ ਤੇ ਵਾਹਿਗੁਰੂ ਆਖੋ, ਤੁਹਾਡੀ ਜਵਾਨ ਪਵਿੱਤਰ ਹੋ ਜਾਓ, ਉਹਦੇ ਕੰਨ ਪਵਿੱਤਰ ਹੋ ਜਾਣ, ਹੈਲੋ ਨਾਲ ਕੀ ਮਿਲੇਗਾ? ਮੈਂ ਬੇਨਤੀ ਕਰ ਰਿਹਾ ਵੀ ਭਾਵੇਂ ਪੜ੍ਹਿਆ ਆਵੇ ਤੇ ਭਾਵੇਂ ਅਨਪੜ੍ਹਿਆ ਆਵੇ, ਮੇਰੇ ਚਾਚਾ ਜੀ ਸਹੁਰੇ ਬੜੇ ਦੂਰ ਸਨ ਤੇ ਉੱਥੇ ਆਮ ਕਰਕੇ ਕਾਰਡ ਆਉਣਾ ਤੇ ਪੜ੍ਹਨਾ, ਲਿਖਿਆ ਹੋਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੇ ਸੁੱਖ ਸਾਂਦ ਹੈ ਤੇ ਗੁਰੂ ਨਾਨਕ ਪਾਤਸ਼ਾਹ ਤੁਹਾਡੀ ਸੁੱਖ ਸਾਂਦ ਮੰਗਦੇ ਹਾਂ। ਜਿੱਥੇ ਗੁਰੂ ਨਾਨਕ ਆ ਗਿਆ ਉੱਥੇ ਪਰੇਸ਼ਾਨੀ ਕਾਹਦੀ, ਉੱਥੇ ਰਹੇਗੀ ਸੁੱਖ। ਆਪਾਂ ਜੇ ਸੁਖੀ ਨਹੀਂ ਨਾ, ਆਪਾਂ ਗੁਰੂ ਨਾਨਕ ਨੂੰ ਭੁੱਲ ਗਏ ਜੇ, ਆਪਾਂ ਗੁਰੂ ਦੀ ਕਿਰਪਾ ਨੂੰ ਭੁੱਲ ਗਏ ਜੇ। ਜੇ ਗੁਰੂ ਨਾਨਕ ਚੇਤੇ ਹੁੰਦਾ, ਆਪਾਂ ਬੰਦਿਆਂ ਦੇ ਡੇਰਿਆਂ ਤੇ ਨਾ ਜਾਂਦੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਜੇ ਸੰਸਾਰ ਵਿੱਚ ਆਇਆ ਤੇ ਪਰਿਪੂਰਨ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਤੇ ਲਿਖਣਾ ਕਰ।
ਹੁਕਮੀ ਹੁਕਮ ਪਛਾਣ,
ਔਰ ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਨੂੰ ਪਛਾਣਨਾ ਕਰ। ਆਪਾਂ ਰੋਜ਼ ਪਾਠ ਕਰਦੇ ਹਾਂ, ਨਾਨਕ ਹੁਕਮ ਹੈ ਜੇ ਬੁਝੈ ਧੋਮੇ ਕਹਿ ਨਾ ਕੋਈ। ਜਿਨ੍ਹਾਂ ਨੇ ਹੁਕਮ ਬੁਝ ਲਿਆ ਨਾ, ਉਹਨਾਂ ਦੀ ਮੈਂ ਮਰ ਗਈ ਹੈ, ਉਹਨਾਂ ਅੰਦਰ ਮੈਂ ਨਹੀਂ ਰਹੀ, ਇਹ ਪਛਾਣ ਹੈ ਹੁਕਮੀ ਬੰਦਿਆਂ ਦੀ।
ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ।
ਪਰ ਦੂਜੇ ਪਾਸੇ ਜੇ ਤੂੰ ਆਖਣੇ ਵੀ ਮੈਂ ਸਿਆਣਾ ਬਣ ਕੇ ਗੱਲ ਕਰ ਲਾਂ ਤੇ ਗੁਰੂ ਤੋਂ ਬਿਨਾ ਹੁਕਮ ਨਹੀਂ ਬੁਝਿਆ ਜਾਣਾ। ਆਪਾਂ ਦੋ ਦਿਨ ਕਥਾ ਪਹਿਲਾਂ ਵਿਚਾਰ ਸੁਣਿਆ ਸਿੰਘ ਸਾਹਿਬਾਂ ਕੋਲੋਂ, ਮੈਂ ਕੱਲ ਸਰਿਆੜੀ ਕਥਾ ਕਰਕੇ ਆਇਆ, ਧੰਨ ਗੁਰੂ ਅੱਠਵੇਂ ਪਾਤਸ਼ਾਹ ਮਹਾਰਾਜ ਦੀ, ਵਿਦਵਾਨ ਪਣ ਤਾਕੜਿਆ ਪਿਆ, ਕਹਿੰਦਾ ਨਾਂ ਤਾਂ ਲਿਖਾ ਲਿਆ ਗੁਰੂ ਹਰਕਿਸ਼ਨ, ਤੇ ਛੋਟੀ ਜਿਹੀ ਉਮਰ ਹੈ। ਕ੍ਰਿਸ਼ਨ ਭਗਵਾਨ ਨੇ ਗੀਤਾ ਲਿਖੀ ਸੀ, ਅਰਥ ਜਾਣਦੇ ਨੇ? ਸਿੱਖ ਤੋਂ ਸੁਣਿਆ ਜਰਿਆ ਨਾ ਗਿਆ, ਜਾ ਕੇ ਗੁਰਦੇਵ ਨੂੰ ਬੇਨਤੀ ਕੀਤੀ ਤੇ ਪਾਤਸ਼ਾਹ ਕਹਿਣ ਲੱਗੇ ਚੰਗਾ। ਫਿਰ ਗੁਰਮੁਖਾ ਉਹਨੂੰ ਪੰਡਿਤ ਨੂੰ ਵੀ ਲਾਇਆ, ਲੈ ਆਂਦਾ ਤੇ ਕਹਿਣ ਲੱਗੇ, ਪੰਡਿਤ ਜੀ ਜੇ ਮਿਹਰਤ ਕੀਤੇ ਤੈਨੂੰ ਭੁਲੇਖਾ ਹੋਣਾ ਵੀ ਸ਼ਾਇਦ ਕਿਤੇ ਬਚਪਨ ਚ ਪੜੇ ਹੋਣਗੇ, ਤੂੰ ਕੋਈ ਬੰਦਾ ਲਾਇਆ ਜਿਹੜਾ ਤੇਰੀ ਨਿਗਾਹ ਚ ਭੋਲਾ ਭਾਲਾ ਹੋਵੇ, ਇੱਕ ਮੇਰੇ ਵਰਗਾ ਬੰਦਾ। ਮੈਂ ਤਾਂ ਕਿਹਾ ਮੇਰੀ ਜਵਾਨ ਵੀ ਅੜਦੀ ਜੇ, ਨਾਲੇ ਗੁੰਗਾ ਨਾਲੇ ਬੋਲਾ, ਛੱਜੂ ਦਾ ਨਾਂ ਸੀ ਲੈ ਆਂਦਾ। ਕਹਿਣ ਲੱਗੀ ਜੀ ਆਹ ਬੰਦਾ, ਤੇ ਕਹਿਣ ਲੱਗੇ ਪੰਡਤਾ ਬੋਲ ਸ਼ਲੋਕ, ਅੱਜ ਉਹ ਪੰਕਤੀ ਪੂਰੀ ਨਹੀਂ ਕਰਦਾ ਤੇ ਛੱਜੂ ਸੱਤ ਸੱਤ ਅਰਥ ਕਰੀ ਜਾਂਦਾ। ਇਹਦਾ ਮੇਨ ਧੁਰਾ ਗੁਰੂ ਦੀ ਨਿਗਾਹ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪਨੀਤਾ। ਦਸਮ ਪਾਤਸ਼ਾਹ ਦੇ ਸਮੇਂ ਕਵੀ ਨੂੰ ਹੰਕਾਰ ਹੋ ਗਿਆ ਵੀ ਮੇਰੀ ਕਵਿਤਾ ਦਾ ਅਰਥ ਕੋਈ ਕਾਰੀ ਨਹੀਂ, ਸਮਝ ਨਹੀਂ ਸਕਦਾ। ਆਪਾਂ ਨਸ਼ਹਿਰਾ ਪਨੂਆ ਲੰਘਦੇ ਆ ਨਾ, ਇੱਥੋਂ ਤੱਕ ਧੰਨਾ ਸਿੰਘ ਗੁਰੂ ਪਾਤਸ਼ਾਹ ਦੇ ਘੋੜਿਆਂ ਦੀ ਲਿਦ ਚੁੱਕਦਾ ਹੁੰਦਾ ਸੀ, ਪੱਠੇ ਪਾਉਂਦਾ ਸੀ। ਉਹਨੂੰ ਮਾਣ ਹੋ ਗਿਆ ਵਿਦਵਾਨ ਕਵੀ ਨੂੰ, ਕਹਿਣ ਲੱਗੇ ਧੰਨਾ ਸੁਣ ਲਿਆਓੜਾ, ਆਪਾਂ ਘੋੜਿਆਂ ਦੀ ਸੇਵਾ ਕਰਦਾ ਹੈ। ਲੈ ਆਂਦਾ ਪੰਡਤ ਪੰਕਤੀ ਮਗਰੋਂ ਪੜਦਾ ਤੇ ਧੰਨਾ ਸਿੰਘ ਨੇ ਅਰਥ ਕੀਤੇ ਤੇ ਕਹਿਣ ਲੱਗੇ ਧੰਨਾ ਸਿੰਘ ਹੁਣ ਤੂੰ ਕਵਿਤਾ ਬੋਲ ਕਰ ਅਰਥ। ਵਿਦਵਾਨ ਹਰ ਗਿਆ ਤੇ ਗੁਰੂ ਕੇ ਘੋੜਿਆਂ ਦੀ ਲਿਦ ਚੁੱਕਣ ਵਾਲਾ ਤੇ ਘਾਹ ਪਾਉਣ ਵਾਲਾ ਜਿੱਤ ਗਿਆ, ਜਿੱਤ ਗਿਆ। ਇਤਿਹਾਸ ਹੈ ਸਾਡਾ, ਮੇਰੇ ਕਹਿਣ ਤੋਂ ਪਾਵੇ ਵੀ ਗੁਰਮੁਖੋ ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਹਰੇ ਹੋਰ ਕਹਿੰਦੇ ਨੇ ਗੁਰੂ ਤੋਂ ਬਿਨਾਂ ਇਸ ਗੱਲ ਦੀ ਸਮਝ ਨਹੀਂ ਪੈਂਦੀ।
ਸੱਚੇ ਸਾਚਾ ਤਾਨ,
ਗੁਰਮੁਖਾ ਸੱਚੇ ਦੇ ਨਾਲ ਜੁੜੇਗਾ ਤੇ ਸੱਚੀ ਤਾਕਤ ਤੇਰੇ ਵਿੱਚ ਆ ਜਾਏਗੀ। ਬਾਲ ਆ ਜਾਵੇਗਾ।
ਹੁਕਮੈ ਅੰਦਰ ਨਿਮਿਆ ਪਿਆਰੇ,
ਤੇਰੀ ਮਰਜ਼ੀ ਨੀ ਚੱਲਣੀ ਪਿਆਰਿਆ, ਮਾਂ ਦੇ ਗਰਭ ਦੇ ਵਿੱਚ ਪਰਮਾਤਮਾ ਦੇ ਹੁਕਮ ਦੇ ਮੁਤਾਬਕ ਨਿਮੇ ਆਪਣੇ ਸਰੀਰ ਦਾ ਮੁੱਢ ਭਜਾ।
ਹੁਕਮੈ ਉਧਰ ਮਝਾਰ,
ਜਿੰਨਾ ਚਿਰ ਵਾਹਿਗੁਰੂ ਦੀ ਆ ਗਿਆ ਸੀ ਆਪਾਂ ਮਾਂ ਦੇ ਉਧਰ ਵਿੱਚ ਰਹੇ।
ਹੁਕਮੈ ਅੰਦਰ ਜੰਮਿਆ ਪਿਆਰੇ,
ਜਦੋਂ ਵਾਹਿਗੁਰੂ ਦੀ ਆ ਗਿਆ ਹੋਈ ਨਾ ਤੇ ਸਾਡਾ ਸੰਸਾਰ ਵਿੱਚ ਜਨਮ ਹੋਇਆ।
ਉਦੋ ਸਿਰ ਕੈ ਭਾਰ,
ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਸੇਧ ਕੀਤਾ, ਗੁਰਮੁਖ ਮੌਕਾ ਚੇਤੇ ਕਰ, ਕਿਹੜਾ ਮਾਂ ਦੇ ਗਰਭ ਵਿੱਚ ਤੂੰ ਪੁੱਠਾ ਲਮਕਦਾ ਸੈਂ। ਬਾਣੀ ਚ ਪੰਕਤੀ ਆਉਂਦੀ ਹੈ ਸਿਰ ਸਿਰ ਉੱਪਰ ਪੈ, ਸਿਰ ਜਿਹੜਾ ਉਹ ਸਾਡਾ ਥੱਲੇ ਹੈ, ਜਿਹੜੇ ਪੈਰ ਨੇ ਉੱਪਰ ਨੇ, ਪੈਰ ਥੱਲੇ ਸਿਰ ਉੱਪਰੇ, ਉਹਦੋ ਸਿਰ ਕੇ ਭਾਰ, ਉਦੋਂ ਆਪਾਂ ਪੁੱਠੇ ਲਮਕਦੇ ਸਾਂ, ਉਦੋਂ ਰੱਬ ਰੱਬ ਕਰਦੇ ਸਾਂ, ਜਦੋਂ ਜਨਮ ਹੋਇਆ ਸਾਨੂੰ ਰੱਬ ਭੁੱਲ ਗਿਆ। ਇੱਥੇ ਇੱਕ ਨਿੱਕੀ ਜਿਹੀ ਗੱਲ ਹੋਰ ਆ ਗਈ, ਜਦੋਂ ਬੱਚੇ ਦਾ ਜਨਮ ਹੁੰਦਾ ਨਾ ਤੇ ਬੱਚਾ ਰੋਂਦਾ ਹੈ, ਤੇ ਜੇ ਬੱਚਾ ਨਾ ਰੋਵੇ ਤੇ ਸਾਡੀਆਂ ਧੀਆਂ ਭੈਣਾਂ ਬੀਬੀਆਂ ਵਿਚਾਰ ਕਰਦੀਆਂ ਨੇ ਵੀ ਇਹ ਬੱਚਾ ਨੋਰਮਲ ਠੀਕ ਨਹੀਂ, ਤੇ ਜੇ ਰੋਂਦਾ ਹੈ ਤੇ ਬੀਬੀਆਂ ਵਧਾਈ ਦਿੰਦੀਆਂ ਨੇ ਵੀ ਕਾਕਾ ਆਇਆ ਜਾਂ ਗੁੱਡੀ ਆਇਆ ਜੋ ਵੀ ਆਇਆ। ਗੁਰਬਾਣੀ ਕਹਿੰਦੀ ਭੋੜੀਏ ਧੀਏ ਇਹ ਭੁਲੇਖਾ ਤੈਨੂੰ, ਇਹ ਹੋਰ ਗੱਲ ਦੀ ਰੋਂਦਾ ਤੇ ਤੂੰ ਹੋਰ ਗੱਲ ਕਰੀ ਜਾਂਦੀ ਹੈ। ਉਹ ਬਾਣੀ ਦੀ ਪੰਕਤੀ ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਸਾਰ ਦੁਨੀ ਚਿੱਤ ਲਾਇਆ। ਬੰਦਾ ਬੱਚਾ ਤਾਂ ਰੋਂਦਾ ਹੈ, ਮਾਂ ਦੇ ਗਰਭ ਦੇ ਵਿੱਚ ਰੱਬ ਨੂੰ ਚੇਤੇ ਕਰਦਾ ਸੀ, ਬਾਹਰ ਜੰਮਿਆ ਤੇ ਮਾਇਆ ਚੰਬੜ ਗਈ, ਰੱਬ ਭੁੱਲ ਗਿਆ। ਇਹ ਮੈਂ ਨਹੀਂ ਕਹਿੰਦਾ, ਧੰਨ ਗੁਰੂ ਨਾਨਕ ਪਾਤਸ਼ਾਹ ਸ਼ਬਦ ਚ, ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਸਾਰ ਦੁਨੀ ਚਿੱਤ ਲਾਇਆ। ਅੱਗੇ ਗੁਰਦੇਵ ਨੇ ਬੜਾ ਲੰਮਾ ਚੌੜਾ ਖੁਲਾਸਾ ਕੀਤਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲੇ ਦੁੱਧ ਨਾਲ ਮੋਹ ਹੋ ਗਿਆ। ਨਿੱਕਾ ਜਿਹਾ ਬੱਚਾ ਹੁੰਦਾ ਨੇ, ਪੱਪ ਨੂੰ ਹੋਸ਼ ਨਹੀਂ, ਪਰ ਆਪਾਂ ਮਾਂ ਦਾ ਦੁੱਧ ਲੱਭਦੇ ਹਾਂ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਹੁਣ ਮਾਂ ਦਾ ਦੁੱਧ ਦਿੰਦੀ, ਪਿਓ ਦੁੱਧ ਦਿੰਦਾ, ਪਿਓ ਫੜ ਲੈਂਦਾ ਤੇ ਚੁੱਪ ਕਰ ਜਾਂਦਾ, ਭੈਣ ਫੜ ਲੈਂਦੀ ਚੁੱਪ ਕਰ ਜਾਂਦਾ, ਜੇ ਕੋ ਹੋਰ ਚੁੜ ਚੁੱਕੇ ਤੇ ਕਾਕਾ ਰੋਣ ਲੱਗ ਪੈਂਦਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਤੇ ਥੋੜਾ ਜਿਹਾ ਹੋਰ ਹੋਇਆ ਤਿੰਨਾਂ ਸਾਲਾਂ ਦਾ, ਖਿਡੌਣੇ ਲਿਆ ਕੇ ਦਿੱਤੇ ਤੇ ਉਹਦੇ ਨਾਲ ਉਲਝ ਗਏ, ਖਿਡੌਣਿਆਂ ਦਾ ਮਾਲਕ ਚਿੱਤ ਭੁੱਲ ਗਿਆ। ਇਹ ਮੇਰੇ ਪਾਤਸ਼ਾਹ ਕਹਿੰਦੇ ਨੇ, ਇਸ ਪ੍ਰਕਾਰ ਜਿਹੜਾ ਜੀਵ ਹੈ ਨਾ, ਯਾਦ ਕਰੇ ਮਾਂ ਦੇ ਗਰਭ ਵਿੱਚ ਤੂੰ ਪੁੱਠਾ ਲਮਕਦਾ ਸਾਂ।
ਗੁਰਮੁਖ ਦਰਗਹਿ ਜਾਣੀਐ ਪਿਆਰੇ,
ਜੇ ਗੁਰੂ ਵਾਲੇ ਪਾਸੇ ਨੂੰ ਆਪਣਾ ਮੂੰਹ ਕਰ ਲੈ ਤੇ ਵਾਹਿਗੁਰੂ ਦੀ ਦਰਗਾਹ ਤੇਰੀ ਪਛਾਣ ਆ ਜਾਏਗੀ, ਤੂੰ ਜਾਣਿਆ ਜਾਏਗਾ।
ਚੱਲੈ ਕਾਰਜ ਸਾਰ,
ਜਿਹੜੇ ਗੁਰੂ ਨੂੰ ਚੇਤੇ ਕਰਦੇ ਗੁਰਮੁਖ, ਉਹ ਆਪਣੀ ਜ਼ਿੰਦਗੀ ਦਾ ਜਿਸ ਮਕਸਦ ਲਈ ਆਪਾਂ ਆਏ ਸਾਂ ਨਾ ਸੰਸਾਰ ਵਿੱਚ, ਉਹਨਾਂ ਦਾ ਕਾਰਜ ਸਰ ਗਿਆ।
ਹੁਕਮੈ ਅੰਦਰ ਆਇਆ ਪਿਆਰੇ,
ਪਿਆਰੋ ਆਪਾਂ ਹੁਕਮ ਦੇ ਅੰਦਰ ਹੀ ਸਾਰੇ ਜਣੇ ਆਏ ਹਾਂ।
ਹੁਕਮੇ ਜਾਦੋ ਜਾਏ,
ਜਦੋਂ ਹੁਕਮ ਹੋਇਆ ਨਾ ਉਦੋਂ ਵਾਰੀ ਵਾਰੀ ਆਪਾਂ ਤੁਰੇ ਜਾਣਾ, ਜਿਵੇਂ ਜਿਵੇਂ ਚਿੱਠੀ ਆਈ ਨਾ, ਚੀਰੀ ਆਈ, ਬਾਣੀ ਦੀ ਪੰਕਤੀ ਚੀਰੀ ਆਈ ਢਿੱਲ ਨਾ ਕਹੋ। ਜਦੋਂ ਉੱਥੋਂ ਚਿੱਠੀ ਆ ਗਈ, ਕਿੰਨੇ ਰਿਸ਼ਤੇਦਾਰ ਕੋਲ ਖੇਤਨ, ਗੁਰਮੁਖ ਦੇਰੀ ਨੀ ਲੱਗਣੀ, ਕਹਿੰਦੇ ਹੁਣ ਬੋਲਦਾ ਸੀ ਇਕਦਮ ਚੁੱਪ ਕਰ ਗਿਆ। ਇਸ ਪ੍ਰਕਾਰ ਇਹ ਜਿਹੜੇ ਜੀਵ ਨੇ ਹੁਕਮ ਦੇ ਵੀ ਤੁਰੇ ਜਾਂਦੇ ਹਨ।
ਹੁਕਮੇ ਬੰਨ ਚਲਾਈਐ ਪਿਆਰੇ,
ਔਰ ਉਹਦੇ ਹੁਕਮ ਦੇ ਵਿੱਚ ਹੀ ਆਪਣੇ ਮਾੜੇ ਕਰਮਾਂ ਕਰਕੇ ਇਹ ਜੀਵ ਬੰਨ ਕੇ ਚਲਾਏ ਜਾਂਦੇ ਹਨ, ਚਲਾਏ ਜਾਣਗੇ।
ਮਨਮੁਖ ਲਹਿ ਸਜਾਏ,
ਸਵਾਲ ਕਰਦਾ ਵੀ ਉਹ ਰੱਬ ਏਡਾ ਕਰਖਤਾ। ਹਜ਼ੂਰ ਕਹਿੰਦੇ ਨਾ ਭਾਈ, ਮਨ ਦੇ ਮਗਰ ਲੱਗਣ ਕਰਕੇ ਇਹ ਮਨ ਨੇ, ਜਿਹੜਾ ਮਨ ਸਾਡਾ, ਇਹਨੇ ਪਰਮਾਤਮਾ ਵਾਲੇ ਪਾਸੇ ਤੋਂ ਖਿਆਲ ਪਾਸੇ ਕਰ ਲਿਆ, ਗੁਰੂ ਤੋਂ ਬੇਮੁਖ ਹੋ ਗਿਆ, ਇਸ ਕਾਰਨ ਕਰਕੇ ਇਹਨੂੰ ਸਜ਼ਾ ਮਿਲਦੀ ਹੈ।
ਹੁਕਮੇ ਸ਼ਬਦ ਪਛਾਣੀਐ ਪਿਆਰੇ,
ਵਾਹਿਗੁਰੂ ਦਾ ਹੁਕਮ ਹੈ ਤੇ ਆਪਾਂ ਨੂੰ ਸ਼ਬਦ ਦੀ ਸੋਝੀ ਪੈ ਜੇ, ਗੁਰੂ ਦਾ ਉਪਦੇਸ਼ ਸਮਝ ਪੈ ਜਾਏਗਾ।
ਦਰਗਹਿ ਪੈਦਾ ਜਾਏ,
ਕਿਤੇ ਗੁਰੂ ਦੇ ਸ਼ਬਦ ਦੀ ਸੋਝੀ ਪੈ ਜਾਏ, ਤੂੰ ਪਰਮਾਤਮਾ ਦੀ ਦਰਗਾਹ ਵਿੱਚ ਸਤਿਕਾਰ ਦੇ ਸਹਿਤ ਜਾਵੇਗਾ।
ਹੁਕਮੇ ਗਣਤ ਗਣਾਈਐ ਪਿਆਰੇ,
ਉਹਦੇ ਵਿੱਚ ਗੁਰਮੁਖ ਇਹ ਗਿਣਤੀਆਂ ਚੱਲਦੀਆਂ ਹਨ।
ਹੁਕਮੇ ਹੋਮੈ ਦੋਏ,
ਇਸੇ ਪ੍ਰਕਾਰ ਇੱਕ ਹੁਕਮ ਨੂੰ ਮੰਨਣਾ, ਇੱਕ ਹੰਕਾਰ, ਇਹ ਦੋ ਚੀਜ਼ਾਂ ਹਨ।
ਹੁਕਮੇ ਭਵੈ ਭਵਾਈਐ ਪਿਆਰੇ,
ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਆਪਾਂ ਜੀਵਨਾਂ ਨੂੰ ਭੋਗਦੇ ਹਾਂ। ਜਿਵੇਂ ਮੂਲੇ ਖੱਤਰੀ ਨੂੰ ਕਿੰਨਾ ਚਿਰਾਂ ਭੁੱਲਣਾ ਭੜਕਣਾ ਪਿਆ,
ਅਵਗਨ ਮੁੱਠੀ ਰੋਏ,
ਆਪਣੇ ਔਗਣਾਂ ਦੇ ਕਰਕੇ ਇਹ ਜੀਵ ਲੁੱਟਿਆ ਗਿਆ, ਅਪਰੰਤ ਰੋਂਦਾ ਜਾਂਦਾ ਸੰਸਾਰ ਤੋਂ।
ਹੁਕਮ ਸੰਜਾਪੈ ਸਾਹਾ ਕਾ ਪਿਆਰੇ,
ਭਾਈ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੇ ਹੁਕਮ ਨੂੰ ਪਛਾਣ ਲਿਆ ਹੈ।
ਸੱਚ ਮਿਲੈ ਵਡਿਆਈ ਹੋਏ,
ਜਿਹੜੇ ਸੱਚ ਨਾਲ ਮਿਲੇ ਨੇ ਉਹਨਾਂ ਦੀ ਵਡਿਆਈ ਹੁੰਦੀ ਹੈ, ਉਹਨਾਂ ਦਾ ਸਤਿਕਾਰ ਹੁੰਦਾ ਹੈ।
ਆਖਣ ਔਖਾ ਆਖੀਐ ਪਿਆਰੇ,
ਲੇਕਿਨ ਗੁਰੂ ਕੋ ਆਪਾਂ ਰੋਜ਼ ਪਾਠ ਕਰਦੇ, ਆਖਣ ਔਖਾ ਸਾਚਾ ਨਾਉ। ਜਿਹੜਾ ਪਰਮਾਤਮਾ ਦਾ ਨਾਮ ਲੈਣਾ ਹੈ ਇਹ ਬੜਾ ਔਖਾ ਕਠਿਨ ਪ੍ਰਤੀਤ ਹੁੰਦਾ ਹੈ।
ਕਿਉਂ ਸੁਣੀਐ ਸੱਚ ਨਾ,
ਭਲਾ ਪਰਮਾਤਮਾ ਦੇ ਨਾਮ ਨੂੰ ਕਿਵੇਂ ਸੁਣਨਾ ਕਰੀਏ। ਆਪਾਂ ਨੂੰ ਗੁਰੂ ਪਾਤਸ਼ਾਹ ਨੇ ਤਰੀਕਾ ਦੱਸਿਆ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ।
ਜਿੰਨੀ ਸੋ ਸਾ ਲਾਹਿਆ ਪਿਆਰੇ,
ਗੁਰਮੁਖਾਂ ਨੇ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਤੋਂ ਸਲਾਹ ਕੀਤੀ ਹੈ।
ਹਾਂ ਤਿੰਨ ਬਲਿਹਾਰ ਜਾਓ,
ਉਹਨਾਂ ਤੋਂ ਸਦਕੇ ਜਾਣੇ, ਭਾਵੇਂ ਬਾਬਾ ਰਵਿਦਾਸ ਜੀ ਨੇ, ਭਾਵੇਂ ਬਾਬਾ ਫਰੀਦ ਜੀ ਨੇ, ਭਾਵੇਂ ਬਾਬਾ ਭੀਖਣ ਜੀ ਨੇ, ਭਾਵੇਂ ਕਬੀਰ ਜੀ ਨੇ, ਜਿੰਨਾ ਵੀ ਗੁਰਮੁਖਾਂ ਨੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕੀਤੀ ਹੈ, ਅਸੀਂ ਉਹਨਾਂ ਸਾਰਿਆਂ ਤੋਂ ਸਦਕੇ ਜਾਣਾ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਨਾਉ ਮਿਲੇ ਸੰਤੋਖੀਆਂ ਪਿਆਰੇ,
ਇਹਨਾਂ ਦੇ ਅੰਦਰ ਭਲਾ ਵਾਹਿਗੁਰੂ ਪ੍ਰਗਟ ਹੋ ਗਿਆ ਤੇ ਪਤਾ ਕਿਵੇਂ ਲੱਗੇਗਾ ਵੀ ਇਹਨਾਂ ਦੇ ਰੱਬ ਪਰਮੇਸ਼ਰ ਪ੍ਰਗਟ ਹੋ ਗਿਆ, ਰੱਬ ਨਾਲ ਇੱਕਮਿਕ ਹੋ ਗਏ ਨੇ। ਹਜ਼ੂਰ ਨਿਸ਼ਾਨੀ ਦੱਸਦੇ ਨੇ ਉਹਨਾਂ ਗੁਰਮੁਖਾਂ ਦੇ ਅੰਦਰ ਸੰਤੋਖ ਆ ਗਿਆ, ਜਿਹੜੇ ਰੱਬ ਨਾਲ ਮਿਲ ਗਏ ਨੇ ਨਾ। ਨਾਉ ਮਿਲੇ ਸੰਤੋਖੀਆਂ ਪਿਆਰੇ, ਹੇ ਪਿਆਰਿਓ ਉਹਨਾਂ ਦੇ ਅੰਦਰ ਸੰਤੋਖ ਆ ਗਿਆ, ਸਬਰ ਆ ਗਿਆ ਹੈ।
ਨਦਰੀ ਮੇਲ ਮਿਲਾਓ,
ਭਾਈ ਉਹਦੀ ਹੋਈ ਨਿਗਾਹ ਹੋਈ ਨਾ, ਮਿਲਾਪ ਫੇਰ ਹੀ ਹੋਵੇਗਾ। ਆਪਾਂ ਰੋਜ਼ ਪੜ ਕਰਦੇ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ।
ਕਾਇਆ ਕਾਗਦ ਜੇ ਥੀਐ ਪਿਆਰੇ,
ਇਉਂ ਕਰ ਗੁਰਮੁਖਾ, ਜਿਹੜਾ ਤੇਰਾ ਅੰਤਸ਼ਕਰਨ ਇਹਨੂੰ ਸਰੀਰ ਨੂੰ ਕਾਗਜ਼ ਬਣਾਉਣਾ ਕਰ।
ਮਨ ਮਸਵਾਣੀ ਧਾਰ,
ਜਿਹੜਾ ਤੇਰਾ ਮਨ ਭੜਕਦਾ ਨਾ ਇਹਦੀ ਸ਼ਾਹੀ ਬਣਾਉਣਾ ਕਰੀਏ।
ਲਲਤਾ ਲੇਖਨ ਸੱਚ ਕੀ ਪਿਆਰੇ,
ਲਲਤਾ ਦਾ ਭਾਵ ਹੈ ਕਲਮ, ਜਿਹੜੀ ਆਪਾਂ ਅੱਗੇ ਕਲਮ ਹੁੰਦੀ ਸੀ ਹੁਣ ਆਪਾਂ ਪੈਨ ਕਹਿਣ ਲੱਗ ਪਏ ਹਾਂ। ਲਲਤਾ ਲੇਖਨ ਸੱਚ ਕੀ ਪਿਆਰੇ, ਜਿਹੜਾ ਸੱਚ ਬੋਲਣਾ ਨਾ ਇਹ ਗੁਰਮੁਖਾ, ਪੈਨ ਲੈਣਾ ਕਰ, ਕਲਮ ਲੈਣਾ ਕਰ।
ਹਰ ਗੁਣ ਲਿਖੋ ਵਿਚਾਰ,
ਹਰੀ ਦੇ ਗੁਣ ਨੇ ਭਾਈ ਇਹ ਵਿਚਾਰ ਕਰਕੇ ਇਹਨੂੰ ਲਿਖਣਾ ਕਰ ਆਪਣੇ ਅੰਤਸ਼ਕਰਨ ਉੱਪਰ।
ਧੰਨ ਲਿਖਾਰੀ ਨਾਨਕਾ ਪਿਆਰੇ,
ਨਾਨਕ ਪਾਤਸ਼ਾਹ ਕਹਿੰਦੇ ਜਿਹੜੇ ਇਹੋ ਜਿਹੇ ਗੁਰਮੁਖ ਨੇ ਨਾ ਭਾਈ ਉਹ ਧੰਨਤਾ ਦੇ ਯੋਗ ਨੇ। ਕੌਣ? ਜਿਹਨਾਂ ਨੇ ਆਪਣੇ ਅੰਤਸ਼ਕਰਨ ਦਾ ਕਾਗਜ਼ ਬਣਾ ਲਿਆ ਤੇ ਮਨ ਦੀ ਸਿਆਹੀ ਇਹ ਲੈ ਲਈ ਹੈ ਤੇ ਵਾਹਿਗੁਰੂ ਵਾਹਿਗੁਰੂ ਕਹਿਣਾ ਇਹ ਉਹਨਾਂ ਨੇ ਕਲਮ ਬਣਾ ਲਈ ਹੈ। ਜਿਹੜੇ ਇਹੋ ਜਿਹੇ ਲਿਖਾਰੀ ਨੇ ਉਹ ਧੰਨਤਾ ਦੇ ਯੋਗ ਨੇ, ਸਤਿਕਾਰ ਯੋਗ ਹਨ।
ਸਾਚ ਲਿਖੈ ਉਰ ਧਾਰ,
ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਗ੍ਰਹਿਣ ਕਰਕੇ ਸਾਚ ਲਿਖਦੇ ਨੇ। ਆਪਾਂ ਨੂੰ ਹਦਾਇਤ ਲਿਖ, ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਤੂੰ ਬੜਾ ਕੁਝ ਲਿਖਦਾ ਜੇ ਲਿਖਣਾ ਹੈ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਜਿਵੇਂ ਬਾਬਾ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਸੂਬ ਲਿਖਿਆ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਇਸੇ ਪ੍ਰਕਾਰ ਗੁਰਮੁਖਾ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਲਿਖ ਤਾਂ ਕਿ ਤੇਰਾ ਮਨੁੱਖਾ ਜਨਮ ਸਫਲ ਹੋ ਜਾਏ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ ਕਿ ਇਹ ਸਿਧਾਂਤ ਸਾਡੇ ਹਿਰਦੇ ਦੇ ਅੰਦਰ ਵਸੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਫੁੱਲਾਂ ਚੁੱਕਾਂ ਦੀ ਮਾਫੀ ਜੀ।
ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ, ਲਲਤਾ ਲੇਖਨ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਧੰਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।